एक ओंकार सतनाम कर्ता पुरख निरपौ निर्वैर अकाल मूरत अजूनी सैपं गुर प्रसाद जप आद सच जुगाद सच है पी सच नानक होसी भी सच हम मैले तुम उजल करते हम निर्गुण तू दाता हम मूर्ख तुम चतुर सियाणी तू सर्व कला का ज्ञाता माधव हम ऐसे तू ऐसा हम पापी तुम पाप खंडन निको ठाकुर दिशा हाओ तुम सब साजे साज निवाजे जियो पिंड दे प्राणा निर्गुण यारे गुण नहीं कोई तुम दान दे हो मेहरवाना तुम करो भला हम भलो ना जाने है तुम सदा सदा दयाला तुम सुखदाई पुरख विधाते तुम रखो हो अपने बल तुम निधान अटल सुल्तान जीव जंत सब जाचे कहो नानक हम इह हवाला राख संतन के पाछे कृपा करहु दीन के दाते मेरा गुण अवगुण ना विचारो हो कोई माटी का क्या तो पै स्वामी मानस की गत एही आस प्यासी फिर कहताई ज्यों चात्रिक बूंदे रे कहो नानक जियड़ा बलिहारी देहो दर्श प्रभ मेरे जिता जियो पिंड सब तेरा तू अंतर जामी पुरख भगवान दासन दास कह जन नानक जिहा तू कराई तिहा हों करी वखियान सुकहु टल गुर सेवीऐ एहनिस सहज सुभाए दर्शन परसे गुरु के जन्म मरण दुख जाय होवे सिफत खसाम दी नूर अरसो हो कुरसो हो चटी है तो दंडिठे सच्चे पातशाह मल जन्म जन्म दी कटी है सज्जन सच्चा पातशाह हो सिर साहो जिस पास बैठिया सो ही है सबना दा विसाहो जिस पास बैठिया सो ही है सबना दा विसाहो सतनाम श्री वाहे गुरु साहिब जियो श्लोक महला तीजा सतगुर मिले भुख गई पेखी भुख ना जाए दुख लगे घर घर फिरे अगे दूनी मिले सजाए सतगुर मिले भुख गई भेखी भुख ना जाए दुख लगे घर घर फिरे अगे दूनी मिले सजाए अंदर सहज न आयो सहजे ही लेखाए मन हठ जिस ते मंगना लेना दुख मनाए इस भिखे थाव हो गिर हो भला जिथों को वर्षाए शब्द रत्ते तिना सोझी पई दूजे परम भुलाए पैए किरत कमावना कहना कछु न जाए नानक जो तिस पावे है से भले जिनकी पत पावह थाए, महला तीजा सतगुर सेवे सदा सुख, जन्म मरण दुख जाए, चिंता मूल न होवै, अचिंत वसै मन आय, अंतर तीरथ ज्ञान है, सतगुर दिया बुझाए, मैल गई मन निर्मल हुआ, अमृत सार तीरथ नाय, सज्जन मिले सज्जना, सच्चा शब्द सुभाय, कर ही परचा पाया, ज्योति ज्योत मिलाय, पाखंड जम काल न छोड़ै, ले जासी पत गवाय, नानक नाम रत्ते से उबरे, सच्चे स्यो लिव लाय, पौड़ी तित जाए बहो सत संगति, जिथे हर का हर नाम बिलोइए, सहजे ही हर नाम ले हो, हर तत ना खोइए, नित जपियो हर हर दिन सुरात, हर दरगह ढोइए, सुपाए पूरा सतगुरु, जिस तुर मस्तक लिलाट लिखोइए, तिस गुर कौ सब नमस्कार करो, जिन हर की हर गाल गलोइए, सुपाए पूरा सतगुरु, जिस तुर मस्तक लिलाट लिखोइए, तिस गुर कौ सब नमस्कार करो, जिन हर की हर गाल गलोइए। वाहिगुरु जी का खालसा, वाहिगुरु जी की फतेह। साहिब आलम ज्ञान स्वरूप चवर छतर तख्त दे मालिक, जुग जुग अटल, तन तन आदि सतगुरु श्री गुरु ग्रंथ साहिब महाराज जियां दी अपार बख्शिश हो रही है। अमृत वेला सच नाओ वड़ियाई विचार दे महावाक अनुसार वटभागी सिख संगता ने अमृत वेले तो सतगुरु पातशाह जियां दे सफल दर्शन दीदार कीते हन। अमृतमयी बाणी दा नितनेम आसा जी की वार दा हर जस कीर्तन सरवण कीता है, उपरंत ਤੁਰਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਲਈ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਨਮੁੱਖ ਸੰਗਤ ਰੂਪ ਵਿੱਚ ਆਪਾਂ ਜੁੜ ਬੈਠੇ ਹਾਂ। ਚੌਥੇ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਵਡਹੰਸ ਰਾਗ ਦੀ ਵਾਰ ਜੋ ਉਚਾਰਨ ਹੋਈ ਹੈ, ਇਸ ਵਾਰ ਦੀਆਂ ਸਤਿਗੁਰੂ ਜੀਆਂ ਨੇ 21 ਪੌੜੀਆਂ ਉਚਾਰਨ ਕੀਤੀਆਂ ਨੇ, ਜਿਨ੍ਹਾਂ ਦੇ ਨਾਲ 3 ਸਲੋਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਹੋਏ ਹਨ ਅਤੇ 40 ਸਲੋਕ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਉਚਾਰਨ ਹੋਏ ਨੇ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ 21 ਪੌੜੀਆਂ ਇਹਨਾਂ 43 ਸਲੋਕਾਂ ਦੇ ਸਹਿਤ ਉਚਾਰਨ ਕੀਤੀਆਂ ਨੇ, ਜਿਨ੍ਹਾਂ ਨੂੰ ਆਪਾਂ ਹਰ ਰੋਜ਼ ਕ੍ਰਮ ਅਨੁਸਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰਦਿਆਂ ਹੋਇਆ ਸਰਵਣ ਕਰਦੇ ਹਾਂ। ਕ੍ਰਮ ਅਨੁਸਾਰ ਇਸ ਅੰਮ੍ਰਿਤ ਬਾਣੀ ਦੀਆਂ 3 ਪੌੜੀਆਂ ਸਲੋਕਾਂ ਦੀ ਸਹਿਤ ਆਪਾਂ ਸਰਵਣ ਕਰ ਚੁੱਕੇ ਹਾਂ। ਅੱਜ ਦੀ ਇਹ 4 ਪੌੜੀ ਪ੍ਰਾਰੰਭ ਹੋ ਰਹੀ ਹੈ। ਇਸ ਪੌੜੀ ਦੇ ਨਾਲ 2 ਸਲੋਕ ਹਨ ਜੋ 3 ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਹੋਏ ਨੇ। ਪਹਿਲੇ ਸਲੋਕ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਜੋ ਅਸਲੀ ਮਾਰਗ ਹੈ ਉਹ ਦਰਸਾਇਆ, ਔਰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਸਮੇਂ ਜੋ ਵਿਸ਼ੇਸ਼ ਤੌਰ 'ਤੇ ਪੰਜਾਬ ਦੀ ਧਰਤੀ 'ਤੇ ਸਿੱਧਾਂ ਦਾ ਯੋਗੀਆਂ ਦਾ ਬੜਾ ਬੋਲਬਾਲਾ ਸੀ, ਉਹਨਾਂ ਸਿੱਧਾਂ ਅਤੇ ਯੋਗੀਆਂ ਦੇ ਕੁਝ ਫੋਕਟ ਕਰਮ ਕਾਂਡਾਂ ਨੂੰ ਬਿਆਨ ਕਰਦਿਆਂ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਅਸਲੀ ਮਾਰਗ ਦਰਸਾਇਆ। ਦੂਸਰੇ ਸਲੋਕ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜੁੜੇ ਹੋਏ ਗੁਰਮੁਖ ਦੀ ਆਤਮਕ ਅਵਸਥਾ ਦੱਸਦਿਆਂ ਸਤਿਗੁਰੂ ਦੀ ਬਖਸ਼ਿਸ਼ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਦੀ ਬਖਸ਼ਿਸ਼ ਨਾਲ ਇਸ ਜਗਿਆਸੂ ਨੂੰ ਕੈਸੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਔਰ ਪੌੜੀ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਸੱਚੇ ਸਤਿਗੁਰੂ ਦੀ ਉਸਤਤ, ਸੱਚੇ ਗੁਰੂ ਦੀ ਉਪਮਾ, ਸੱਚੇ ਗੁਰੂ ਦੀ ਬਖਸ਼ਿਸ਼ ਦਾ ਜ਼ਿਕਰ ਕੀਤਾ ਹੈ ਔਰ ਉਸ ਸਤਿਗੁਰੂ ਨੂੰ ਬਾਰ ਬਾਰ ਨਮਸਕਾਰ ਕੀਤੀ ਹੈ ਜਿਸ ਸਤਿਗੁਰੂ ਦੀ ਕਿਰਪਾ ਨਾਲ ਇਸ ਜਗਿਆਸੂ ਨੂੰ ਵਾਹਿਗੁਰੂ ਦੇ ਨਾਮ ਸਿਮਰਨ ਦਾ ਅਨੁਭਵ ਆਪਣੇ ਅੰਦਰ ਪ੍ਰਾਪਤ ਹੋਇਆ। ਇਸ ਤਰ੍ਹਾਂ ਇਹਨਾਂ 2 ਸਲੋਕਾਂ ਅੰਦਰ ਅਤੇ ਇਸ ਪੌੜੀ ਅੰਦਰ ਜੋ ਗਿਆਨਾਤਮਕ ਉਪਦੇਸ਼, ਜੋ ਸ਼ੁਭ ਸਿੱਖਿਆ ਸ਼੍ਰੀ ਗੁਰੂ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ, ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਨਾਲ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਸਤਸੰਗਤ ਦਾ ਲਾਹ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਸਲੋਕ ਮਹੱਲਾ ਤੀਜਾ। ਸਲੋਕ ਮਹੱਲਾ ਤੀਜਾ ਭਾਵ ਤੀਸਰੇ ਮਹੱਲੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਹੋਇਆ ਇਹ ਪਾਵਨ ਸਲੋਕ ਹੈ। ਔਰ ਸਲੋਕ ਜੋ ਹੈ ਸਾਧ ਸੰਗਤ ਜੀ ਵਿਆਕਰਨ ਦੇ ਮੁਤਾਬਕ ਸਲੋਕ ਇੱਕ ਛੰਦ ਹੈ। ਜਿਸ ਤਰ੍ਹਾਂ ਦੋਹਰਾ ਹੁੰਦਾ ਹੈ ਜਾਂ ਚੌਪਈ ਹੁੰਦੀ ਹੈ ਜਾਂ ਕਵਿਤ ਹੈ ਸਵਈਆ ਹੈ, ਇਸੇ ਤਰ੍ਹਾਂ ਜੋ ਸਲੋਕ ਹੈ ਇੱਕ ਛੰਦ ਹੈ। ਔਰ ਪਿੰਗਲ ਸ਼ਾਸਤਰ ਦੇ ਵਿੱਚ ਦੋ ਤਰ੍ਹਾਂ ਦੇ ਛੰਦ ਮੰਨੇ ਗਏ ਨੇ। ਇੱਕ ਛੰਦ ਹੁੰਦਾ ਹੈ ਵਰਣਿਕ, ਦੂਸਰਾ ਹੁੰਦਾ ਹੈ ਮਾਤ੍ਰਿਕ। ਇਹਨਾਂ ਦਾ ਜੋ ਮੁੱਖ ਗਿਆਨ ਹੈ ਥੋੜ੍ਹੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਜੋ ਵਰਣਿਕ ਛੰਦ ਹੈ, ਇਹ ਵਰਣਿਕ ਛੰਦ ਉਹ ਹੁੰਦਾ ਹੈ ਜਿਸ ਵਿੱਚ ਵਰਣਾਂ ਦੀ ਗਿਣਤੀ ਹੋਵੇ। ਵਰਣ ਕਹਿੰਦੇ ਨੇ ਅੱਖਰਾਂ ਨੂੰ। ਆਪਾਂ ਕਈ ਵਾਰੀ ਸ਼ਬਦ ਬੋਲਦੇ ਹਾਂ ਵਰਣਮਾਲਾ, 35 ਅੱਖਰੀ ਨੂੰ ਵਰਣਮਾਲਾ ਕਿਹਾ ਜਾਂਦਾ, ਭਾਵ ਵਰਣਾਂ ਦੀ ਮਾਲਾ, ਸਾਰੇ ਵਰਣ ਨੇ ਉਹਦੇ 'ਚ, ਵਰਣ ਮੈਂ ਨਾ ਅੱਖਰ, ਵਰਣਮਾਲਾ ਤਾਂ ਕਹਿੰਦੇ ਨੇ ਅੱਖਰਾਂ ਦੀ ਮਾਲਾ ਹੈ। ਤਾਂ ਵਰਣ ਕਹਿੰਦੇ ਅੱਖਰ ਨੂੰ। ਤਾਂ ਜਿਹੜਾ ਛੰਦ ਵਰਣਿਕ ਛੰਦ ਹੁੰਦਾ ਉਹਦੇ ਵਿੱਚ ਜਦੋਂ ਕੋਈ ਕਵੀ ਲਿਖਦਾ ਹੈ ਤਾਂ ਫਿਰ ਉਹਦੇ ਵਿੱਚ ਕਿੱਥੇ ਵਿਸਰਾਮ ਲੱਗਦਾ ਹੈ, ਕਿੱਥੇ ਅਰਧ ਵਿਸ਼ਰਾਮ ਲੱਗਦਾ ਹੈ, ਉਸਦੀ ਚਾਲ ਕੀ ਹੈ, ਉਸਦੀ ਜਮਕ ਕਿੱਥੇ ਹੈ, ਉਸਦੀ ਠਮਕ ਕਿੱਥੇ ਹੈ, ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ। ਵਿਸ਼ਰਾਮ, ਚਾਲ, ਲੈ, ਤਾਂ ਉਸ ਵੇਲੇ ਫਿਰ ਵਿਸ਼ਰਾਮ ਲਾਉਣ ਵਾਸਤੇ, ਉਸਦੀ ਚਾਲ ਬਣਾਉਣ ਵਾਸਤੇ, ਉਸਦੀਆਂ ਮਾਤਰਾ ਦਾ ਜਿਹੜਾ ਤੋਲ ਹੈ, ਉਸਦੀ ਲੈਅ ਨੂੰ ਪੂਰਾ ਰੱਖਣ ਵਾਸਤੇ ਫਿਰ ਅੱਖਰਾਂ ਦੀ ਗਿਣਤੀ ਹੁੰਦੀ ਹੈ, ਵਰਣਾਂ ਦੀ। ਵਰਣਾਂ ਦੀ ਗਿਣਤੀ ਦੇ ਆਧਾਰ ਤੇ ਹੀ ਵਿਸਰਾਮ ਲੱਗੇਗਾ, ਚਾਲ ਬਣੇਗੀ। ਸੋ ਜਿਹੜੇ ਛੰਦ ਵਿੱਚ ਵਰਣਾਂ ਦੀ ਗਿਣਤੀ ਨੂੰ ਮੁੱਖ ਰੱਖਿਆ ਜਾਏ ਉਹ ਛੰਦ ਹੁੰਦਾ ਵਰਣਿਕ। ਦੋ ਤਰ੍ਹਾਂ ਦੇ ਛੰਦ ਨੇ। ਜਿਸ ਛੰਦ ਵਿੱਚ ਵਰਣਾਂ ਦੀ ਮਹਾਨਤਾ ਹੈ, ਵਰਣਾਂ ਦੀ ਪ੍ਰਧਾਨਤਾ ਹੈ, ਉਹ ਵਰਣਿਕ ਹੈ। ਔਰ ਦੂਸਰਾ ਹੁੰਦਾ ਮਾਤ੍ਰਿਕ, ਜੋ ਮਾਤਰਾ ਹੁੰਦੀਆਂ ਨੇ, ਅਤੇ ਮਾਤਰਾ ਵੀ ਦੋ ਤਰ੍ਹਾਂ ਦੀਆਂ ਨੇ, ਦੀਰਘ ਮਾਤਰਾ ਅਤੇ ਲਘੂ ਮਾਤਰਾ। ਸੋ ਜਿਸ ਕਵਿਤਾ ਵਿੱਚ, ਜਿਸ ਪੰਕਤੀ ਵਿੱਚ, ਜਿਸ ਛੰਦ ਵਿੱਚ ਮਾਤਰਾ ਦਾ ਖਿਆਲ ਰੱਖਿਆ ਜਾਏ, ਵਜ਼ਨ ਪੂਰਾ ਕਰਨ ਵਾਸਤੇ, ਛੰਦ ਦਾ ਤੋਲ ਪੂਰਾ ਕਰਨ ਵਾਸਤੇ, ਛੰਦ ਦੀ ਲੈਅ ਨੂੰ ਦਰੁਸਤ ਕਰਨ ਵਾਸਤੇ, ਵਿਸਰਾਮ ਲਾਉਣ ਵਾਸਤੇ ਮਾਤਰਾ ਨੂੰ ਪੂਰਾ ਰੱਖਿਆ ਜਾਂਦਾ। 2.5 ਮਾਤਰਾ, 3.25 ਮਾਤਰਾ, 3 ਮਾਤਰਾ, 3.25 ਮਾਤਰਾ। ਤੋ ਜਿਸ ਛੰਦ ਵਿੱਚ ਮਾਤਰਾ ਦੀ ਪ੍ਰਧਾਨਤਾ ਹੋਵੇ ਉਹਨੂੰ ਕਹਿੰਦੇ ਨੇ ਮਾਤ੍ਰਿਕ ਛੰਦ। ਜਿਸ ਵਿੱਚ ਅੱਖਰਾਂ ਦੀ ਪ੍ਰਧਾਨਤਾ, ਉਹਨੇ ਕਹਿੰਦੇ ਨੇ ਵਰਣਿਕ ਛੰਦ। ਤੋ ਇਉਂ ਬਹੁਤ ਡੂੰਘਾ ਗ੍ਰੰਥ ਹੈ ਪਿੰਗਲ, ਉਹਦਾ ਇਹ ਥੋੜ੍ਹਾ ਜਿਹਾ ਨੁਕਤਾ ਹੈ ਕਿ ਦੋ ਤਰ੍ਹਾਂ ਦੇ ਛੰਦ ਨੇ, ਵਰਣਕ ਔਰ ਮਾਤ੍ਰਿਕ, ਜਿਸ ਵਿੱਚ ਵਰਣਾਂ ਦੀ ਪ੍ਰਧਾਨਤਾ ਵਰਣਿਕ ਹੈ, ਜਿਸ ਵਿੱਚ ਮਾਤਰਾ ਦੀ ਪ੍ਰਧਾਨਤਾ ਉਹ ਮਾਤ੍ਰਿਕ ਛੰਦ ਹੈ। ਇਸ ਤਰ੍ਹਾਂ ਇਹ ਜਿਹੜਾ ਸਲੋਕ ਹੈ ਗੁਰਬਾਣੀ 'ਚ ਆਪਾਂ ਬਹੁਤ ਥਾਵਾਂ 'ਤੇ ਪੜ੍ਹਦੇ ਸਲੋਕ, ਔਰ ਨਾਲ ਸਲੋਕ ਦੇ ਮਹੱਲੇ ਲਿਖੇ ਹੁੰਦੇ ਨੇ। ਤੋ ਇਹ ਜਿਹੜਾ ਸਲੋਕ ਹੁੰਦਾ ਇਹ ਮਾਤ੍ਰਿਕ ਛੰਦ ਹੁੰਦਾ, ਇਹਦੇ ਵਿੱਚ ਮਾਤਰਾ ਗਿਣੀਆਂ ਜਾਂਦੀਆਂ ਵਿਸਰਾਮ ਲਾਉਣ ਵਾਸਤੇ, ਇਹਦੀ ਲੈ ਔਰ ਇਹਦੀ ਚਾਲ ਬਣਾਉਣ ਵਾਸਤੇ, ਇਹਦੇ ਵਜ਼ਨ ਨੂੰ ਪੂਰਾ ਰੱਖਣ ਵਾਸਤੇ। ਇਸ ਲਈ ਜਿਹੜਾ ਸਲੋਕ ਹੈ ਇਹ ਮਾਤ੍ਰਿਕ ਛੰਦ ਹੈ। ਇਹ ਇਸ ਸਲੋਕ ਦਾ ਮਤਲਬ ਹੈ, ਅਰਥ ਹੈ ਵਿਆਕਰਣ ਦੇ ਅਨੁਸਾਰ, ਗ੍ਰਾਮਰ ਦੇ ਅਨੁਸਾਰ। ਪਰ ਇਸ ਤੋਂ ਇਲਾਵਾ, ਕਿਉਂਕਿ ਜਿਹੜੀ ਗ੍ਰਾਮਰ ਹੈ ਇਹ ਗੁਰਬਾਣੀ ਨੂੰ ਸਮਝਣ ਵਾਸਤੇ ਇੱਕ ਸਹਾਇਤਾ ਤਾਂ ਜ਼ਰੂਰ ਹੈ, ਆਪਾਂ ਸਹਾਇਤਾ ਲੈ ਸਕਦੇ ਹਾਂ ਗ੍ਰਾਮਰ ਤੋਂ, ਵਿਆਕਰਣ ਤੋਂ। ਪਰ ਗੁਰਬਾਣੀ ਦੇ ਉੱਪਰ ਇਸ ਨੂੰ ਥੋਪ ਨਹੀਂ ਸਕਦੀ ਕਿ ਜਿਵੇਂ ਵਿਆਕਰਣ ਕਹੇਗੀ ਉਵੇਂ ਅਰਥ ਬਣੇਗਾ, ਨਹੀਂ। ਕਿਉਂਕਿ ਬਹੁਤ ਥਾਵਾਂ 'ਤੇ, ਕਿਉਂਕਿ ਬਾਣੀ ਜਿਹੜੀ ਹੈ ਸੁਤੰਤਰ ਹੈ ਕਿਸੇ ਨਿਯਮ ਵਿੱਚ, ਵਿਆਕਰਣ ਕੀ ਇੱਕ ਨਿਯਮ ਹੈ। ਵਿਆਕਰਣ ਕੀ ਹੁੰਦਾ? ਕਿਸੇ ਵੀ ਚੀਜ਼ ਨੂੰ ਸਮਝਣ ਵਾਸਤੇ, ਕਿਸੇ ਚੀਜ਼ ਨੂੰ ਵਰਤਣ ਵਾਸਤੇ, ਕਿਸੇ ਚੀਜ਼ ਨੂੰ ਸਿੱਖਣ ਵਾਸਤੇ ਜੋ ਨਿਯਮ ਬਣਾਉਂਦੇ ਹੈ ਉਹਨੂੰ ਕਹਿੰਦੇ ਨੇ ਵਿਆਕਰਣ। ਜਿਵੇਂ ਕਿਸੇ ਨੇ ਡਰਾਈਵਿੰਗ ਸਿੱਖਣੀ ਹੈ, ਉਹ ਜਿਹੜੇ ਸਾਰੇ ਉਹਦੇ ਨਿਯਮ ਨੇ ਉਹ ਵਿਆਕਰਣ ਹੈ। ਕਿਸੇ ਨੇ ਸਾਈਕਲ ਚਲਾਉਣਾ ਸਿੱਖਣਾ, ਉਹਦੇ ਬਾਰੇ ਜੋ ਨਿਯਮ ਹੈ ਉਹ ਗ੍ਰਾਮਰ ਹੈ। ਇਸ ਤਰ੍ਹਾਂ ਗੁਰਬਾਣੀ ਨੂੰ ਸਮਝਣ ਲਈ ਜੋ ਨਿਯਮ ਜਿਹੜੇ ਵਿਦਵਾਨਾਂ ਨੇ ਦੱਸੇ ਨੇ ਇਹ ਵਿਆਕਰਣ ਹੈ। ਪਰ ਇਹ ਵਿਆਕਰਣ ਗੁਰਬਾਣੀ ਦੇ ਉੱਪਰ ਲਾਗੂ ਨਹੀਂ ਹੈ, ਕਿਉਂਕਿ ਗੁਰਬਾਣੀ ਸੁਤੰਤਰ ਹੈ। ਅਸੀਂ ਸਮਝਣ ਵਾਸਤੇ ਵਿਆਕਰਣ ਦਾ ਸਹਾਰਾ ਜ਼ਰੂਰ ਲੈ ਸਕਦੇ, ਕਿਉਂਕਿ ਜਿਹੜੀ ਵਿਆਕਰਣ ਹੈ ਇੱਕ ਪੱਕਾ ਨਿਯਮ ਹੈ, ਇਹਦੇ ਤੋਂ ਕੋਈ ਵੀ ਜਿਹੜੀ ਗੱਲ ਹੈ ਬਾਹਰ ਨਹੀਂ ਹੋ ਸਕਦੀ। ਅਤੇ ਜਦੋਂ ਅਸੀਂ ਇਹ ਵਿਆਕਰਣ ਗੁਰਬਾਣੀ 'ਤੇ ਥੋਪਾਂਗੇ, ਲਾਗੂ ਕਰਾਂਗੇ, ਨਹੀਂ ਬਾਣੀ ਇਸ ਦੇ ਅਨੁਸਾਰ ਹੀ ਹੈ, ਫਿਰ ਬਹੁਤ ਸਾਰੀਆਂ ਐਸੀਆਂ ਵਿਚਾਰਾਂ ਸਾਡੇ ਸਾਹਮਣੇ ਆਉਂਦੀਆਂ ਨੇ। ਜਿਸ ਤਰ੍ਹਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਦਰ ਇੱਕ ਬਚਨ ਹੈ, ਮਹਾਰਾਜ ਕਹਿੰਦੇ ਜਿਨ ਕੇ ਬੰਕੇ ਘਰੀ ਨਾ ਆਇਆ। ਹੁਣ ਜਿਹੜੇ ਬੰਕੇ ਅਤੇ ਬੰਕਾ, ਬੰਕਾ ਹੁੰਦਾ ਨੌਜਵਾਨ, ਛੈਲ ਛਬੀਲਾ ਵਿਅਕਤੀ, ਨੌਜਵਾਨ, ਇੱਕ ਵਚਨ ਬੰਕਾ, ਅਤੇ ਜਦੋਂ ਬਹੁਤੇ ਹੋਣਗੇ ਫਿਰ ਸ਼ਬਦ ਬਣੇਗਾ ਬੰਕੇ। ਮਹਾਰਾਜ ਕਹਿੰਦੇ ਜਿਨ ਕੇ ਬੰਕੇ, ਜਿਨ੍ਹਾਂ ਦੇ ਬੰਕੇ ਨੌਜਵਾਨ, ਛੈਲ ਛਬੀਲੇ, ਸੁੰਦਰ ਪਤੀ, ਇੱਕੋ ਹੀ ਪੰਕਤੀ ਹੈ, ਘਰੀ ਨਾ ਆਇਆ। ਹੁਣ ਜਿਹੜਾ ਆਇਆ ਲਫ਼ਜ਼ ਹੈ ਇੱਕ ਵਚਨ ਹੈ, ਜੇ ਬਹੁਤੇ ਆਉਣ ਫਿਰ ਕਹੀਦਾ ਆਏ, ਜੇ ਆਇਆ ਫਿਰ ਇੱਕ ਵਚਨ ਹੈ। ਹੁਣ ਦੇਖੋ ਇੱਥੇ ਵਿਆਕਰਨ ਕੀ ਕਰੇਗਾ, ਬਾਣੀ ਦੀ ਪੰਕਤੀ ਜੋ ਇਸਦਾ ਪਹਿਲਾ ਹਿੱਸਾ ਹੈ ਉਹ ਬਹੁ ਵਚਨ ਹੈ, ਅਤੇ ਅਖੀਰਲਾ ਹਿੱਸਾ ਇੱਕ ਵਚਨ ਬਣ ਜਾਂਦਾ ਹੈ। ਪੰਕਤੀ ਇਉਂ ਹੈ, ਜਿਨ ਕੇ ਬੰਕੇ ਘਰੀ ਨਾ ਆਇਆ। ਜਿਨ ਕੇ ਬੰਕੇ, ਬੰਕੇ ਬਹੁ ਵਚਨ, ਆਇਆ ਇੱਕ ਵਚਨ ਹੈ। ਵਿਆਕਰਣ ਦੇ ਅਨੁਸਾਰ ਇਹ ਪੰਕਤੀ ਇਉਂ ਚਾਹੀਦੀ ਹੈ, ਜਿਨ ਕਾ ਬੰਕਾ ਘਰੀ ਨਾ ਆਇਆ, ਜਾਂ ਚਾਹੀਦਾ ਹੈ ਜਿਨ ਕੇ ਬੰਕੇ ਘਰੀ ਨਾ ਆਏ, ਪਿੱਛੇ ਵੀ ਬਹੁ ਵਚਨ। ਹੁਣ ਜੇ ਵਿਆਕਰਣ ਲਾਗੂ ਕਰਾਂਗੇ ਫਿਰ ਅਸੀਂ ਬਾਣੀ ਦੀ ਪੰਕਤੀ ਬਦਲਾਂਗੇ, ਅਤੇ ਇਹ ਹੱਕ ਕਿਸੇ ਕੋਲ ਨਹੀਂ ਹੈ ਕਿ ਪੰਕਤੀ ਨੂੰ ਕੋਈ ਕਹੇ ਮੈਂ ਇਉਂ ਬਦਲ ਦੇਵਾਂਗਾ। ਸੋ ਇਸ ਕਰਕੇ ਵਿਆਕਰਣ ਮਾੜੀ ਚੀਜ਼ ਨਹੀਂ ਹੈ, ਪਰ ਬਾਣੀ ਨੂੰ ਸਮਝਣ ਵਾਸਤੇ ਉਹਦੀ ਸਹਾਇਤਾ ਲੈ ਸਕਦੇ, ਅਨੁਸਾਰ ਨਹੀਂ ਕਰ ਸਕਦੇ। ਜਿਵੇਂ ਇੱਕ ਹੋਰ ਨੁਕਤਾ ਆਪ ਜੀ ਨਾਲ ਸਾਂਝਾ ਕਰਾਂ, ਗੁਰਬਾਣੀ ਦਾ ਪਾਠ ਕਰਦਿਆਂ ਕਈ ਵਾਰੀ ਉੱਪਰ ਸਿਰਲੇਖ ਆਉਂਦਾ ਹੈ ਬਾਣੀ ਦੇ ਉੱਪਰ ਕਿ ਇਹ ਬਾਣੀ ਜਿਹੜੀ ਹੈ ਕਿਸ ਗੁਰੂ ਸਾਹਿਬਾਨ ਦੀ, ਭਗਤ ਸਾਹਿਬਾਨ ਦੀ ਹੈ, ਇਸ ਬਾਣੀ ਵਿੱਚ ਕਿੰਨੇ ਸਲੋਕ, ਕਿੰਨੀਆਂ ਪੌੜੀਆਂ, ਕਿੰਨੇ ਬੰਦ ਆ ਰਹੇ ਨੇ, ਉੱਪਰ ਸਿਰਲੇਖ ਵਿੱਚ ਆ ਜਾਂਦਾ ਹੈ। ਹੁਣ ਜਦੋਂ ਆਪਾਂ ਪੜਾਂਗੇ ਮਾਰੂ ਰਾਗ ਤੇ ਮਾਰੂ ਰਾਗ ਅੰਦਰ ਇੱਕ ਬਾਣੀ ਹੈ ਸ਼ੋਲੇ। ਸ਼ੋਲੇ ਇੱਕ ਚਾਲ ਹੈ ਕਵਿਤਾ ਦੀ, ਪਰ ਉਹਦੇ ਵਿੱਚ ਇੱਕ ਨਿਯਮ ਹੁੰਦਾ ਕਿ ਉਹਦੇ ਥੱਲੇ 16-16 ਜਿਹੜੇ ਪਦੇ ਆਉਣੇ ਚਾਹੀਦੇ। ਤਾਂ ਜਦੋਂ ਆਪਾਂ ਪਾਠ ਕਰਾਂਗੇ ਦੇਖਾਂਗੇ ਬਹੁਤ ਥਾਵਾਂ 'ਤੇ 16 ਹੀ ਆਉਂਦੇ ਨੇ, ਕਿਤੇ ਕਿਤੇ 19 ਆ ਜਾਂਦੇ, ਕਿਤੇ 22 ਆ ਜਾਂਦੇ, ਉੱਥੇ ਵਿਆਕਰਨ ਨਹੀਂ ਰਹਿੰਦੀ। ਕਈ ਥਾਵਾਂ 'ਤੇ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਸਿਰਲੇਖ ਅਸ਼ਟ ਪਦੀਆਂ, ਉਹਦਾ ਮਤਲਬ ਕਿ 8 ਪੌੜੀਆਂ 8 ਪਦੇ ਆਉਣਗੇ, 8 ਪੌੜੀਆਂ ਦੀ ਅਸ਼ਟ ਪਦੀ ਹੁੰਦੀ ਹੈ। ਅਤੇ ਕਈ ਥਾਵਾਂ 'ਤੇ 9 ਆ ਜਾਂਦੀਆਂ, ਕਈ ਥਾਵਾਂ 'ਤੇ 10 ਆ ਜਾਂਦੀਆਂ। ਹੁਣ ਵਿਆਕਰਨ ਕਹਿੰਦਾ ਅਸ਼ਟ ਪਦੀਆਂ, 8 ਪਦੇ ਆਉਣਗੇ, ਹੁਣ ਥੱਲੇ 9 ਆ ਜਾਂਦੇ ਨੇ ਜਾਂ 10 ਆ ਜਾਂਦੇ ਨੇ। ਇੱਥੋਂ ਸਿੱਧ ਹੈ ਕਿ ਬਾਣੀ ਸੁਤੰਤਰ ਹੈ, ਕਿਸੇ ਬੁੱਧੀ ਦੀ ਰਚਨਾ ਨਹੀਂ ਹੈ। ਜੇ ਕਿਸੇ ਦਿਮਾਗ ਦੀ ਆਪਣੀ ਰਚਨਾ ਹੁੰਦੀ ਫਿਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ। ਗੁਰੂ ਸਾਹਿਬ ਖਿਆਲ ਰੱਖਦੇ ਭਾਈ ਉੱਪਰ ਤਾਂ ਅਸੀਂ ਅਸ਼ਟਪਦੀ ਲਿਖ ਰਹੇ, ਥੱਲੇ 9 ਪਦੇ ਆ ਗਏ। ਭਾਈ ਗੁਰਦਾਸ ਸਾਹਿਬ ਲਿਖਦੇ ਜਾਂਦੇ, ਉਹ ਵੀ ਦੱਸ ਸਕਦੇ ਮਹਾਰਾਜ ਤੁਸੀਂ ਅਸ਼ਟਪਦੀ ਲਿਖਾ ਰਹੇ ਹਾਂ, ਪਦੇ 9 ਹੋ ਗਏ, 8 ਹੀ ਚਾਹੀਦੇ ਆ। ਐਸਾ ਨਹੀਂ ਹੋਇਆ। ਸੋ ਇਹ ਸੁਤੰਤਰ ਬਾਣੀ ਤੁਰਕੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ। ਇਸ ਕਰਕੇ ਵਿਆਕਰਨ ਜਿਹੜਾ ਪੜ੍ਹਨਾ ਚਾਹੀਦਾ, ਸਿੱਖਣਾ ਚਾਹੀਦਾ, ਇੱਕ ਸਹਾਇਤਾ ਜ਼ਰੂਰ ਮਿਲਦੀ ਸਮਝਣ ਵਾਸਤੇ, ਪਰ ਇਹ ਨਹੀਂ ਹੈ ਕਿ ਵਿਆਕਰਨ ਨਾਲ ਹੀ ਅਰਥ ਹੋ ਸਕਦੇ, ਇਸ ਤੋਂ ਇਲਾਵਾ ਨਹੀਂ। ਹੁਣ ਵਿਆਕਰਨ ਦੇ ਮੁਤਾਬਕ ਸਲੋਕ ਦਾ ਮਤਲਬ ਹੈ ਇੱਕ ਮਾਤਰ, ਇੱਕ ਛੰਦ। ਹੁਣ ਇਸ ਤੋਂ ਇਲਾਵਾ ਵੀ ਸਲੋਕ ਦਾ ਜਿਹੜਾ ਅਰਥ ਹੈ, ਜੋ ਭਾਵ ਹੈ, ਇਹ ਫਿਰ ਉਹਨਾਂ ਮਹਾਤਮਾ ਮਹਾਂਪੁਰਖਾਂ ਨੇ, ਬੰਦਗੀ ਵਾਲਿਆਂ ਨੇ ਦਰਸਾਇਆ, ਬ੍ਰਹਮ ਗਿਆਨੀ ਮਹਾਂਪੁਰਖਾਂ ਨੇ। ਕਹਿੰਦੇ ਸਲੋਕ ਦਾ ਮਤਲਬ ਇੰਨਾ ਹੀ ਨਹੀਂ ਹੈ ਕਿ ਇੱਕ ਮਾਤ੍ਰਿਕ ਛੰਦ ਹੈ, ਇਹਦੇ ਵਿੱਚ ਬਹੁਤ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ ਨੇ। ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਪੁਰਖ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਸਲੋਕ ਦਾ ਅਰਥ ਦੱਸਿਆ ਹੈ। ਕਹਿੰਦੇ ਸਲੋਕ ਕੀ ਹੈ? ਸਾ ਲੋਕ, ਸਾ ਲੋਕ ਦਾ ਅਰਥ ਹੈ ਉਹ ਲੋਕ, ਅਤੇ ਸਲੋਕ ਇੱਕ ਮੁਕਤੀ ਵੀ ਹੁੰਦੀ। ਚਾਰ ਤਰ੍ਹਾਂ ਦੀਆਂ ਮੁਕਤੀਆਂ ਨੇ, ਜਿਸ ਤਰ੍ਹਾਂ ਸਾਮੀਪ ਮੁਕਤੀ ਔਰ ਸਾਯੁਜ ਮੁਕਤੀ ਔਰ ਇਸੇ ਤਰ੍ਹਾਂ ਸਲੋਕ ਮੁਕਤੀ ਔਰ ਸਵਰੂਪ ਮੁਕਤੀ, ਚਾਰ ਤਰ੍ਹਾਂ ਦੀਆਂ ਮੁਕਤੀਆਂ ਨੇ। ਸਾਮੀਪ ਮੁਕਤੀ ਔਰ ਸਾਯੁਜ ਮੁਕਤੀ ਅਤੇ ਸਲੋਕ ਮੁਕਤੀ, ਇਹਨਾਂ ਵਿੱਚੋਂ ਜਿਹੜੀ ਸਲੋਕ ਮੁਕਤੀ ਹੈ ਕਹਿੰਦੇ ਸਭ ਤੋਂ ਸ਼੍ਰੋਮਣੀ ਹੈ। ਤੋ ਮਹਾਰਾਜ ਕਹਿੰਦੇ ਜਿਹੜਾ ਇਸ ਸਲੋਕ ਨਾਲ ਜੁੜੇਗਾ, ਸਲੋਕ ਨੂੰ ਪੜ੍ਹੇਗਾ, ਸਲੋਕ ਨੂੰ ਕਮਾਏਗਾ, ਤੇ ਸਲੋਕ ਦੀ ਪ੍ਰਾਪਤੀ ਹੋ ਜਾਏਗੀ। ਇਹ ਸਲੋਕ ਦਾ ਅੰਤਰੀਵ ਭਾਵ ਹੈ। ਤੋ ਸਲੋਕ ਸ਼ਬਦ ਨੂੰ ਜਦੋਂ ਸੰਧੀ ਵਿਛੇਦ ਕਰਾਂਗੇ ਦੋ ਸ਼ਬਦ ਬਣਦੇ ਨੇ, ਸੱਸਾ ਵੱਖਰਾ ਹੋਵੇਗਾ ਤੇ ਲੋਕ ਵੱਖਰਾ ਹੋਵੇਗਾ। ਸਲੋਕ, ਸ ਦਾ ਅਰਥ ਹੈ ਉਹ, ਲੋਕ ਦਾ ਅਰਥ ਹੈ ਲੋਕ, ਟਿਕਾਣਾ। ਮਹਾਰਾਜ ਕਹਿੰਦੇ ਸਲੋਕ ਭਾਵ ਜਿਹੜਾ ਇਸ ਸਲੋਕ ਨਾਲ, ਇਸ ਬਾਣੀ ਨਾਲ ਜੁੜੇਗਾ, ਇਸਨੂੰ ਜੀਵਨ ਵਿੱਚ ਕਮਾਏਗਾ, ਉਸਨੂੰ ਸਲੋਕ, ਉਹ ਲੋਕ ਪ੍ਰਾਪਤ ਹੋਵੇਗਾ ਜਿੱਥੇ ਵਾਹਿਗੁਰੂ ਪਰਮਾਤਮਾ ਆਪ ਰਹਿੰਦਾ ਹੈ, ਜਿਸਨੂੰ ਮਹਾਰਾਜ ਕਹਿੰਦੇ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੇ ਹੀ ਮਹੱਲ। ਇਸ ਸ਼ਬਦ ਨਾਲ ਜੁੜ ਕੇ ਸਲੋਕ ਉਸ ਲੋਕ ਵਿੱਚ ਪਹੁੰਚ ਜਾਏਗਾ ਜਿੱਥੋਂ ਇਹ ਆਈ ਹੈ, ਜਿੱਥੋਂ ਇਹ ਬਾਣੀ ਪ੍ਰਗਟ ਹੋਈ ਹੈ। ਸਲੋਕ ਇਹ ਅਧਿਆਤਮਕ ਅਰਥ ਹੈ, ਅੰਤਰੀਵ ਅਰਥ ਹੈ, ਔਰ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕਮਾਇਆ ਉਹਨਾਂ ਦਾ ਅਨੁਭਵ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਲੋਕ ਮਹੱਲਾ ਤੀਜਾ, ਤੀਸਰੇ ਮਹੱਲੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਇਹ ਸਲੋਕ ਉਚਾਰਨ ਕਰ ਰਹੇ ਨੇ, ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 586 ਔਰ 87 ਅੰਗ 'ਤੇ ਅੱਜ ਦਾ ਇਹ ਉਪਦੇਸ਼ ਅੰਕਿਤ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰ ਮਿਲਿਆ ਭੁੱਖ ਗਈ। ਸਾਧ ਸੰਗਤ ਦੀ ਜਿਹੜੀ ਭੁੱਖ ਹੈ ਇਹ ਵੀ ਦੋਹਾਂ ਸਰੀਰਾਂ ਨੂੰ ਲੱਗਦੀ ਹੈ। ਸਾਡੇ ਜਿਹੜੇ ਦੋ ਸਰੀਰ ਨੇ, ਵੈਸੇ ਤਾਂ 3 ਸਰੀਰ ਨੇ, ਤੀਸਰਾ ਸਰੀਰ ਜਿਹੜਾ ਹੈ ਉਹ ਹੈ ਅਗਿਆਨਤਾ ਅਵਿਦਿਆ, ਇਸਨੂੰ ਕਹਿੰਦੇ ਨੇ ਕਾਰਨ ਸਰੀਰ। ਕਾਰਨ ਸਰੀਰ ਉਹਦਾ ਨਾਮ ਹੈ, ਕਾਰਨ ਸਰੀਰ, ਔਰ ਉਹ ਹੈ ਕੀ? ਕਹਿੰਦੇ ਅਵਿਦਿਆ, ਸਾਡੀ ਅਗਿਆਨਤਾ, ਸਾਡੀ ਅਵਿਦਿਆ, ਇਹ ਸਾਡਾ ਤੀਸਰਾ ਸਰੀਰ ਹੈ, ਕਾਰਨ ਸਰੀਰ। ਉਸ ਤੋਂ ਅੱਗੇ ਹੈ ਸੂਖਮ ਸਰੀਰ, ਜੋ ਪੰਜ ਸੂਖਸ਼ਮ ਤੱਤਾਂ ਤੋਂ ਬਣਿਆ। ਉਸ ਤੋਂ ਅੱਗੇ ਹੈ ਸਥੂਲ ਸਰੀਰ, ਜੋ ਪੰਜ ਸਥੂਲ ਤੱਤਾਂ ਤੋਂ ਬਣਿਆ, ਹੱਡ ਚਾ ਮਾਸ ਦਾ। ਸੂਖਮ ਤੇ ਸਥੂਲ ਦੋਹਾਂ ਸਰੀਰਾਂ ਨੂੰ ਭੁੱਖ ਲੱਗਦੀ ਹੈ। ਜਿਹੜੇ ਸਾਡੇ ਸਥੂਲ ਸਰੀਰ ਨੂੰ ਭੁੱਖ ਲੱਗਦੀ ਹੈ, ਇਹ ਤਾਂ ਕੋਈ ਭੋਜਨ ਪ੍ਰਸ਼ਾਦ ਛੱਕ ਕੇ ਵਿਅਕਤੀ ਕਹਿ ਦਿੰਦਾ, ਭਾਈ ਮੈਂ ਤਾਂ ਰੱਜ ਗਿਆ, ਤ੍ਰਿਪਤੀ ਹੋ ਗਈ। ਤੋ ਜਿਹੜਾ ਸੂਖਮ ਸਰੀਰ ਹੈ, ਇਹਦੇ ਅੰਦਰ ਜੋ ਭੁੱਖ ਹੈ, ਕਹਿੰਦੇ ਇਹ ਕਦੇ ਕਹਿੰਦਾ ਨਹੀਂ ਮੈਂ ਰੱਜ ਗਿਆ। ਜਿਸ ਨੂੰ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੀ, ਬੰਨਾ ਪੁਰੀਆ ਭਾਰ, ਭਾਰ ਮੈਂ ਨਾ ਪੰਡ। ਪੁਰੀ ਕਹਿੰਦੇ ਜਿਵੇਂ ਜਿਹੜੀ ਇੱਕ ਧਰਤੀ ਹੈ, ਇੱਕ ਚੰਦਰਮਾ, ਇੱਕ ਸੂਰਜ, ਤਾਰੇ। ਮਹਾਰਾਜ ਕਹਿੰਦੇ ਧਰਤੀ ਜਿੱਡੀਆਂ ਵੱਡੀਆਂ ਵੱਡੀਆਂ ਪੰਡਾਂ ਧਨ ਪਦਾਰਥ ਦੀਆਂ ਬੰਨ ਕੇ ਇਸ ਮਨ ਅੱਗੇ ਰੱਖ ਦਈਏ, ਲੈ ਭਾਈ ਹੁਣ ਖੁਸ਼ ਹੈ। ਕਹਿੰਦਾ ਨਹੀਂ, ਇੰਨਾ ਕੁ ਹੋਰ ਚਾਹੀਦਾ ਹੈ। ਇਉਂ ਕਹਿੰਦੇ ਇਹ ਭੁੱਖ ਨਹੀਂ ਉਤਰਦੀ ਮਨ ਦੀ। ਜਿਸ ਪ੍ਰਕਾਰ ਸਾਧ ਸੰਗਤ ਜੀ, ਇੱਕ ਮੰਗਤਾ ਗਲੀਆਂ ਬਾਜ਼ਾਰਾਂ ਵਿੱਚ ਮੰਗਦਾ ਮੰਗਦਾ ਇੱਕ ਰਾਜੇ ਦੇ ਮਹਿਲਾਂ ਚਲੇ ਗਿਆ, ਤੇ ਰਾਜ ਮਹਿਲਾਂ ਵਿੱਚ ਜਾ ਕੇ ਮੰਤਰੀਆਂ ਨੂੰ ਸਿਪਾਹੀਆਂ ਨੂੰ ਬੇਨਤੀਆਂ ਕਰਦਾ ਕਰਦਾ ਰਾਜੇ ਤੱਕ ਪਹੁੰਚ ਗਿਆ ਕਿ ਮੈਂ ਜ਼ਰੂਰੀ ਬੇਨਤੀ ਕਰਨੀ ਮਹਾਰਾਜ ਨੂੰ ਕੁਝ। ਇਉਂ ਕਹਿੰਦੇ ਮਿੰਨਤਾਂ ਤਰਲੇ ਕਰਕੇ ਅਖੀਰ ਪਹੁੰਚ ਗਿਆ ਮਹਾਰਾਜੇ ਦੇ ਮਹਿਲ ਦੇ ਵਿੱਚ। ਜਦੋਂ ਬਿਲਕੁਲ ਮਹਾਰਾਜ ਦੇ ਕੋਲ ਜਾਣਾ ਹੈ ਤੇ ਉੱਥੇ ਇੱਕ ਮੰਤਰੀ ਖੜਾ ਵਜ਼ੀਰ, ਉਹ ਕਹਿੰਦਾ ਜੀ ਤੁਹਾਨੂੰ ਰੁਕਣਾ ਪਏਗਾ, ਕਿਉਂਕਿ ਹੁਣ ਰਾਜਾ ਜੀ ਇੱਕ ਬੇਨਤੀ ਕਰ ਰਹੇ, ਰੱਬ ਦੇ ਅੱਗੇ ਅਰਦਾਸ ਕਰ ਰਹੇ ਨੇ, ਜਦੋਂ ਸਮਾਪਤੀ ਕਰ ਲੈਣੀ ਹੈ ਤੁਸੀਂ ਮਿਲ ਲੈਣਾ। ਕਹਿੰਦਾ ਠੀਕ ਹੈ। ਜਦੋਂ ਰਾਜੇ ਨੇ ਅਰਦਾਸ ਕੀਤੀ ਹੈ, ਸਮਾਪਤੀ ਹੋਈ, ਉਹ ਜਿਹੜਾ ਮੰਗਤਾ ਹੈ ਉਹ ਵਾਪਸ ਤੁਰ ਪਿਆ। ਰਾਜਾ ਪੁੱਛਦਾ ਇਹ ਕੌਣ ਸੀ, ਤੇ ਮੰਤਰੀ ਕਹਿੰਦਾ ਜੀ ਤੁਹਾਨੂੰ ਮਿਲਣ ਵਾਸਤੇ ਆਇਆ ਸੀ, ਪਰ ਪਤਾ ਨਹੀਂ ਕਿਉਂ ਕਿੰਨਾ ਸਮਾਂ ਉਡੀਕਦਾ ਰਿਹਾ, ਹੁਣ ਤੁਸੀਂ ਵਿਹਲੇ ਹੋਏ ਹੋ, ਇਹ ਬਿਨਾਂ ਕੁਝ ਬੋਲੇ ਵਾਪਸ ਜਾ ਰਿਹਾ। ਰਾਜਾ ਕਹਿੰਦਾ ਆਵਾਜ਼ ਮਾਰੋ। ਉਸ ਨੂੰ ਬੁਲਾਇਆ, ਪੁੱਛਿਆ ਭਾਈ ਕੌਣ ਹੈ, ਕਿਉਂ ਆਇਆ ਸੀ ਤੇ ਬਿਨਾਂ ਕੁਝ ਕਹੇ ਕਿਉਂ ਜਾ ਰਿਹਾ ਸੀ। ਉਹ ਕਹਿੰਦਾ ਮਹਾਰਾਜ ਮੈਂ ਇੱਕ ਗਰੀਬ ਜਿਹਾ ਮੰਗਤਾ ਹਾਂ, ਤੇ ਮੇਰੇ ਮਨ ਵਿੱਚ ਖਿਆਲ ਆਇਆ ਸੀ ਕਿ ਮੈਂ ਲੋਕਾਂ ਦੇ ਘਰਾਂ ਘਰਾਂ ਚੋਂ ਜਾ ਕੇ ਰੁਪਈਆ ਰੁਪਈਆ ਮੰਗਦਾ ਕਿ ਉਹਨਾਂ ਮਹਾਰਾਜੇ ਕੋਲ ਇੱਕੋ ਵਾਰੀ ਐਸਾ ਮੰਗ ਲਵਾਂ, ਦੁਬਾਰਾ ਮੰਗਣ ਦੀ ਲੋੜ ਨਾ ਪਏ। ਰਾਜਾ ਬੜਾ ਖੁਸ਼ ਹੋਇਆ, ਠੀਕ ਹੈ ਭਾਈ, ਚੰਗਾ ਖਿਆਲ ਹੈ, ਦੱਸ ਕੀ ਚਾਹੀਦਾ ਹੈ। ਪਰ ਉਹ ਕਹਿੰਦਾ ਜੀ ਹੁਣ ਮੈਂ ਕੁਝ ਮੰਗਣਾ ਨਹੀਂ ਚਾਹੁੰਦਾ। ਕਹਿੰਦੇ ਕਿਉਂ? ਉਹ ਕਹਿੰਦਾ ਜੀ ਮੇਰਾ ਵਹਿਮ ਟੁੱਟ ਗਿਆ। ਉਹ ਕਹਿੰਦਾ ਜੀ ਕਿਵੇਂ? ਤੂੰ ਮੰਗਤਾ? ਕਹਿੰਦਾ ਜੀ ਮੈਂ ਇਉਂ ਸਮਝਦਾ ਕਿ ਮੈਂ ਮੰਗਤਾ ਹਾਂ, ਪਰ ਹੁਣ ਆ ਕੇ ਮੈਨੂੰ ਪਤਾ ਲੱਗਾ ਕਿ ਜਦੋਂ ਤੁਸੀਂ ਅਰਦਾਸ ਕਰ ਰਹੇ ਸੀ, ਇਹ ਪਰਮਾਤਮਾ ਜਿੱਥੇ ਮੇਰੇ ਕੋਲ ਇੰਨਾ ਧਨ ਹੈ ਇੰਨਾ ਹੀ ਹੋਰ ਆ ਜਾਏ, ਜਿੰਨੀ ਫੌਜ ਹੈ ਇੰਨੀ ਹੋਰ ਆ ਜਾਏ, ਜਿੰਨਾ ਮੇਰੇ ਕੋਲ ਮੁਲਕ ਹੈ ਇਹਦੇ ਨਾਲੋਂ ਹੋਰ ਦੋ ਗੁਣਾ ਆ ਜਾਏ। ਕਹਿਣ ਲੱਗਾ ਮਹਾਰਾਜ ਮੈਨੂੰ ਹੁਣ ਇਉਂ ਲੱਗਦਾ ਹੈ ਕਿ ਮੈਂ ਤਾਂ ਬਹੁਤ ਛੋਟਾ ਜਿਹਾ ਮੰਗਤਾ ਹਾਂ, ਤੁਸੀਂ ਤਾਂ ਬਹੁਤ ਵੱਡੇ ਮੰਗਤੇ ਹੋ, ਮੈਂ ਤਾਂ ਇੱਕ ਦੋ ਚਾਰ ਰੁਪਈਏ ਥੋੜ੍ਹੀ ਜਿਹੀ ਧਨ ਪਦਾਰਥ ਮੰਗ ਕੇ ਖੁਸ਼ ਹੋ ਜਾਣਾ ਸੀ, ਤੁਸੀਂ ਇਤਨੇ ਵੱਡੇ ਮੰਗਤੇ ਏਡੇ ਰਾਜੇ ਬਣ ਕੇ ਹਲੇ ਮੰਗੀ ਜਾਂਦੇ ਹੋ। ਇਸ ਕਰਕੇ ਮੈਂ ਸੋਚਿਆ ਕਿ ਰਾਜਾ ਜੀ ਤਾਂ ਮੇਰੇ ਨਾਲੋਂ ਵੀ ਦੁਖੀ ਨੇ, ਇਹ ਤਾਂ ਮੇਰੇ ਤੋਂ ਵੱਡੇ ਮੰਗਤੇ ਨੇ, ਅਤੇ ਮੰਗਤੇ ਕੋਲੋਂ ਮੰਗਤਾ ਕੀ ਮੰਗੇਗਾ, ਇਸ ਕਰਕੇ ਬਿਨਾਂ ਮੰਗੇ ਹੀ ਜਾ ਰਿਹਾ ਸੀ। ਉਹ ਰਾਜਾ ਬੜਾ ਸ਼ਰਮਿੰਦਾ ਹੋਇਆ, ਕਹਿਣ ਲੱਗਾ ਮਨ ਤਾਂ ਹੈ ਸਹੀ ਅਤੇ ਮਨ ਦੀ ਹਾਲਤ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੈ, ਪਰੈ ਪਰੈ ਹੀ ਕੁਲਜੀ ਹੈ। ਕੁਦਰਤੀ ਇਹ ਮਨ ਦਾ ਸੁਭਾਵ ਹੈ, ਕਿਉਂਕਿ ਮਨ ਬਣਿਆ ਹੀ ਮਾਇਆ ਤੋਂ ਹੈ, ਮਨ ਦੀ ਉਤਪਤੀ ਮਾਇਆ ਤੋਂ ਹੋਈ ਹੈ, ਅਤੇ ਮਾਇਆ ਦੇ ਨਾਲ ਇਹ ਹਮੇਸ਼ਾ ਹੀ ਰਹਿੰਦਾ। ਇਸ ਵਿੱਚ ਕਿਸੇ ਦਾ ਕਸੂਰ ਨਹੀਂ ਹੈ, ਔਰ ਇੱਥੇ ਮਨੁੱਖ ਇਨਸਾਨ ਬੇਵੱਸ ਹੋ ਜਾਂਦਾ। ਮਨ ਦਾ ਸਰੂਪ ਹੀ ਮਾਇਆ ਹੈ, ਅਤੇ ਜਿਹੜਾ ਖੁਦ ਮਾਇਆ ਹੈ ਉਹ ਫਿਰ ਮਾਇਆ ਦੇ ਨਾਲ ਹੀ ਖੁਸ਼ ਰਹੇਗਾ ਨਾ। ਇਸ ਕਰਕੇ ਸਤਿਗੁਰੂ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਭੁੱਖ ਉਤਰਦੀ, ਹੋਰ ਕੋਈ ਤਰੀਕਾ ਨਹੀਂ ਹੈ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਕਹਿੰਦੇ ਭੇਖ ਨਾਲ ਦਿਖਾਵੇ ਨਾਲ ਭੁੱਖ ਨਹੀਂ ਜਾਂਦੀ। ਜੇ ਕੋਈ ਕਹੇ ਮੈਂ ਜੀ ਬੜਾ ਤਿਆਗੀ ਬਣ ਗਿਆ, ਬੜਾ ਬੈਰਾਗੀ ਬਣ ਗਿਆ, ਹੁਣ ਮੈਨੂੰ ਕੋਈ ਭੁੱਖ ਨਹੀਂ ਲੱਗਦੀ, ਮਹਾਰਾਜ ਕਹਿੰਦੇ ਨਹੀਂ ਭੇਖ ਨਾਲ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਇਸ ਤਰੀਕੇ ਨਾਲ ਤਾਂ ਦੁੱਖ ਮਿਲਦਾ ਹੈ, ਦੁੱਖ ਲੱਗੈ ਘਰ ਘਰ ਫੇਰੈ ਅੱਗੇ ਦੂਣੀ ਮਿਲੈ ਸਜਾਏ। ਕਹਿੰਦੇ ਭੇਖ ਧਾਰ ਕੇ ਦੁਨੀਆਂ ਨੂੰ ਕਹਿੰਦਾ ਮੈਂ ਬੜਾ ਬੈਰਾਗੀ ਤਿਆਗੀ ਹਾਂ, ਜਿਵੇਂ ਗੁਰੂ ਅਮਰਦਾਸ ਜੀਆਂ ਦੇ ਬਚਨ ਨੇ ਅਤੀਤ ਕਹਾਏ ਹੋਏ ਬੈਰਾਗੀ ਗ੍ਰਿਸਤਨ ਤੇ ਵੱਧ ਮਨ ਦੌਂ ਲੱਗ ਗਈ। ਦੌਂ ਕਹਿੰਦੇ ਨੇ ਜੰਗਲ ਵਿੱਚ ਲੱਗੀ ਹੋਈ ਅੱਗ ਨੂੰ, ਦਾਵਾ ਨਾਲ ਵੀ ਕਹਿੰਦੇ ਨੇ। ਤੋ ਮਹਾਰਾਜ ਕਹਿੰਦੇ ਇਹ ਆਪਣੇ ਆਪ ਨੂੰ ਕਹਾਉਂਦੇ ਨੇ ਅਤੀਤ ਬੈਰਾਗੀ ਤਿਆਗੀ ਸਿੱਧ, ਪਰ ਮਹਾਰਾਜ ਕਹਿੰਦੇ ਮਨ ਦੀ ਹਾਲਤ ਇਹਨਾਂ ਦੀ ਇਹੋ ਜਿਹੀ ਹੈ, ਗ੍ਰਿਸਤੀਆਂ ਨਾਲੋਂ ਵੀ ਮਨ ਨੂੰ ਪਦਾਰਥਾਂ ਦੀ ਵੱਧ ਦੌੜ ਲੱਗੀ ਹੋਈ ਹੈ। ਗ੍ਰਿਸਤੀਆਂ ਨਾਲੋਂ ਕਹਾਉਂਦੇ ਨੇ ਸੰਤ ਮਹਾਤਮਾ ਮਹਾਂਪੁਰਖ ਸਿੱਧ ਨਾਥ ਯੋਗੀ, ਪਰ ਮਹਾਰਾਜ ਕਹਿੰਦੇ ਮਨ ਦੀ ਹਾਲਤ ਬੜੀ ਖਸਤਾ ਹੈ, ਮਨ ਇਹੋ ਜਿਹਾ ਹੈ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਪਖੰਡ ਕਰਦਾ ਨਾ, ਅੰਦਰੋਂ ਕੁਝ ਹੋਰ ਹੈ ਬਾਹਰੋਂ ਕੁਝ ਹੋਰ ਦਿਖਾਉਣ ਦਾ ਯਤਨ ਕਰਦਾ ਹੈ, ਮਹਾਰਾਜ ਕਹਿੰਦੇ ਫਿਰ ਦੁੱਖ ਲੱਗਿਆ, ਦੁੱਖ ਲੱਗਦਾ ਹੈ, ਘਰ ਘਰ ਫਿਰੈ, ਘਰ ਘਰ ਮੰਗਦਾ ਫਿਰਦਾ ਹੈ, ਕਹਿੰਦਾ ਮੈਂ ਸਾਧੂ ਹਾਂ ਮੈਂ ਜੋਗੀ ਹਾਂ। ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਜਿਹੜਾ ਆਪ ਹੀ ਮੰਗਦਾ ਹੈ ਦੂਜੇ ਨੂੰ ਕੀ ਦੇਵੇਗਾ, ਜਿਹੜਾ ਧਰਮੀ ਬੰਦਾ ਹੈ ਇਹ ਤਾਂ ਆਪਣਾ ਪੇਟ ਵੀ ਭਰਦਾ ਹੈ, ਆਪਣੇ ਪਰਿਵਾਰ ਦੀ ਪਾਲਣਾ ਵੀ ਕਰਦਾ ਹੈ ਅਤੇ ਦੂਸਰਿਆਂ ਦੀ ਵੀ ਰੱਖਿਆ ਕਰਦਾ, ਦੂਸਰਿਆਂ ਨੂੰ ਵੀ ਦਾਨ ਦਿੰਦਾ, ਦੂਸਰਿਆਂ ਦੀ ਵੀ ਮਦਦ ਕਰਦਾ, ਦੂਸਰਿਆਂ ਨੂੰ ਧਰਮੀ ਤੇ ਆਸਰਾ ਹੁੰਦਾ। ਤੋ ਮਹਾਰਾਜ ਕਹਿੰਦੇ ਜਿਹੜਾ ਧਰਮੀ ਇਹੋ ਜਿਹਾ ਬਣ ਜਾਏ, ਮੰਗ ਮੰਗ ਕੇ ਗੁਜ਼ਾਰਾ ਕਰੇ, ਉਹ ਦੁਨੀਆਂ ਦਾ ਕੀ ਸਵਾਰੇਗਾ। ਇਸ ਕਰਕੇ ਇਸ ਤਰ੍ਹਾਂ ਦਾ ਧਰਮੀ ਮਹਾਰਾਜ ਕਹਿੰਦੇ ਪ੍ਰਵਾਨ ਨਹੀਂ ਹੈ। ਇਸ ਕਰਕੇ ਸਿੱਖ ਨੂੰ ਆਗਿਆ ਹੈ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ। ਕਹਿੰਦੇ ਸੰਸਾਰੀ ਬੰਦੇ ਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਧਨ ਕਮਾ ਲੈਂਦਾ, ਸਿੱਖ ਨੂੰ ਧਨ ਕਮਾ ਕੇ ਓਨੀ ਖੁਸ਼ੀ ਨਹੀਂ ਹੁੰਦੀ, ਸਕੂਨ ਨਹੀਂ ਮਿਲਦਾ। ਸਿੱਖ ਨੂੰ ਸਕੂਨ ਉਦੋਂ ਮਿਲਦਾ ਜਦੋਂ ਆਪਣੀ ਕਮਾਈ ਵਿੱਚੋਂ ਕਿਸੇ ਦੀ ਮਦਦ ਕਰ ਦਿੰਦਾ, ਕਿਸੇ ਦੀ ਲੋੜ ਪੂਰੀ ਕਰਦਾ, ਕਿਸੇ ਦੀ ਮਦਦ ਕਰ ਦਿੰਦਾ, ਉਦੋਂ ਇਹਨੂੰ ਸਕੂਨ ਮਿਲਦਾ ਕਿ ਮੈਂ ਕੋਈ ਧਰਮ ਦੀ ਕਮਾਈ ਕੀਤੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਦੁੱਖ ਲੱਗੇ ਘਰ ਘਰ ਫਿਰੈ, ਘਰ ਘਰ ਮੰਗਦਾ, ਸਿਰ ਤੇ ਜਟਾਵਾਂ ਰੱਖ ਕੇ ਸਵਾਹ ਮਲ ਕੇ ਪਿੰਡੇ ਤੇ ਜਾਂ ਭਗਵੇਂ ਕੱਪੜੇ ਪਾ ਕੇ, ਮਹਾਰਾਜ ਕਹਿੰਦੇ ਅੱਗੇ ਦੂਣੀ ਮਿਲੈ ਸਜਾਏ। ਇਸ ਤਰ੍ਹਾਂ ਦੇ ਮਖੱਟੂ ਨੂੰ ਅੱਗੇ ਦੂਣੀ ਸਜ਼ਾ ਮਿਲਦੀ ਹੈ। ਅੰਦਰ ਸਹਿਜ ਨ ਆਇਓ ਸਹਿਜੇ ਹੀ ਲੈ ਖਾਏ, ਅੰਦਰ ਕਹਿੰਦੇ ਸਹਿਜ ਤਾਂ ਆਇਆ ਹੀ ਨਹੀਂ ਹੈ, ਸ਼ਾਂਤੀ ਤਾਂ ਆਈ ਨਹੀਂ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਭਾਈ ਮਰਦਾਨਾ ਜੀ ਇੱਥੋਂ ਪੁੱਛਦੇ ਜਾਓ ਪੁੱਛਦੇ ਜਾਓ, ਥੋੜ੍ਹੀ ਦੂਰ ਅੱਗੇ ਜਾਓਗੇ ਅਤੇ ਇੱਕ ਬ੍ਰਾਹਮਣ ਪੰਡਿਤ ਮਿਲੇਗਾ, ਉਹਦਾ ਨਾਮ ਹੈ ਸ਼ਾਂਤੀ ਦਾਸ, ਹਰਿਦੁਆਰ ਦੀ ਗੱਲ ਹੈ। ਮਹਾਰਾਜ ਕਹਿੰਦੇ ਉਹਦੇ ਚੌਂਕੇ 'ਤੇ ਚੜ੍ਹ ਜਾਣਾ, ਪੁੱਛਣਾ ਨਹੀਂ, ਉਹਨੂੰ ਚੌਂਕੇ 'ਤੇ ਜਾ ਕੇ ਖਲੋ ਜਾਣਾ ਅਤੇ ਉਹਨੂੰ ਕਹਿਣਾ ਕਿ ਅੱਗ ਦਿਓ, ਅੱਗ ਲੈ ਕੇ ਜਾਣੀ ਹੈ। ਭਾਈ ਮਰਦਾਨਾ ਜੀ ਚਲੇ ਗਏ, ਚੌਂਕੇ 'ਤੇ ਚੜ੍ਹ ਗਏ। ਉਹ ਬ੍ਰਾਹਮਣ ਕਰਮਕਾਂਡੀ ਹੈ, ਕਰਮਕਾਂਡੀ ਜਿਹੜੇ ਬ੍ਰਾਹਮਣ ਹੁੰਦੇ ਨੇ ਜਦੋਂ ਆਪਣਾ ਭੋਜਨ ਤਿਆਰ ਕਰਦੇ ਨੇ ਅਤੇ ਉਹ ਸਾਰਾ ਚੌਂਕਾ ਜਿਹੜਾ ਸੁੱਚਾ ਕਰਦੇ ਨੇ, ਨੇੜੇ ਨੇੜੇ ਸਾਰਾ ਥਾਂ ਸਾਫ਼ ਕਰਕੇ ਸੁਚਮਤਾ ਦੇ ਨਾਲ ਫਿਰ ਇੱਕ ਲਕੀਰ ਖਿੱਚਦੇ ਨੇ ਕਿ ਉਹਦੇ ਅੰਦਰ ਕੋਈ ਆਵੇ ਨਾ ਜਿੰਨਾ ਚਿਰ ਪ੍ਰਸ਼ਾਦਾ ਤਿਆਰ ਹੋ ਰਿਹਾ। ਭਾਈ ਮਰਦਾਨਾ ਜੀ ਚੌਂਕੇ 'ਤੇ ਚੜ੍ਹ ਗਏ। ਬ੍ਰਾਹਮਣ ਕਹਿੰਦਾ ਕੌਣ ਹੋ? ਕਹਿਣ ਲੱਗਿਆ ਜੀ ਮੈਂ ਗੁਰੂ ਨਾਨਕ ਸਾਹਿਬ ਦਾ ਸੇਵਕ ਹਾਂ ਅਤੇ ਉਹਨਾਂ ਨੇ ਤੁਹਾਡੇ ਕੋਲ ਭੇਜਿਆ ਅੱਗ ਲੈ ਕੇ ਜਾਣੀ, ਅਸੀਂ ਵੀ ਕੋਈ ਭੋਜਨ ਪ੍ਰਸ਼ਾਦ ਤਿਆਰ ਕਰਨਾ। ਕਹਿੰਦੇ ਠੀਕ ਹੈ ਲੈ ਜਾਓ। ਉਹ ਅੱਗ ਫੜਾਉਣ ਲੱਗਾ, ਹਾਲੇ ਨਾਮ ਉਹਦਾ ਸ਼ਾਂਤੀ ਦਾਸ ਹੈ, ਅਤੇ ਪੁੱਛਦਾ ਹੈ ਕਿ ਤੁਹਾਡੀ ਜਾਤ ਕੀ? ਕਹਿਣ ਲੱਗਾ ਜੀ ਮਰਾਸੀ। ਉਸ ਵੇਲੇ ਕ੍ਰੋਧ ਵਿੱਚ ਆ ਗਿਆ, ਗੁੱਸੇ 'ਚ ਆ ਗਿਆ, ਤੂੰ ਤਾਂ ਮੇਰਾ ਚੌਂਕਾ ਪਿੱਟ ਦਿੱਤਾ ਹੈ। ਉਹੀ ਚੁੱਲ੍ਹੇ ਵਿੱਚੋਂ ਬਲਦੀ ਹੋਈ ਅੱਗ ਦੀ ਲੱਕੜ ਚੁੱਕੀ ਹੈ। ਭਾਈ ਮਰਦਾਨਾ ਸਾਹਿਬ ਨੂੰ ਮਾਰਨ ਵਾਸਤੇ ਅੱਗੇ ਹੋਇਆ, ਭਾਈ ਜੀ ਅੱਗੇ ਅੱਗੇ ਦੌੜ ਪਏ, ਦੌੜਦਿਆਂ ਦੌੜਦਿਆਂ ਮਹਾਰਾਜ ਜੀ ਦੇ ਪਾਸ ਆ ਗਏ। ਗੁਰੂ ਨਾਨਕ ਸਾਹਿਬ ਨੇ ਰੋਕਿਆ, ਮਹਾਰਾਜ ਕਹਿੰਦੇ ਭਾਈ ਇਸ ਨੇ ਜੋ ਕੀਤਾ ਉਹ ਅਸੀਂ ਕਿਹਾ ਸੀ, ਪੰਡਿਤ ਜੀ ਖਿਮਾ ਕਰੋ, ਅਸੀਂ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ। ਤੇ ਉਹ ਪੰਡਿਤ ਕਹਿੰਦਾ ਤੁਸੀਂ ਇਹ ਕਿਉਂ ਕੀਤਾ? ਮਹਾਰਾਜ ਕਹਿੰਦੇ ਪੰਡਿਤ ਜੀ ਅਸੀਂ ਬਸ ਦੇਖਣਾ ਹੀ ਸੀ ਕਿ ਤੁਹਾਡਾ ਨਾਮ ਤਾਂ ਸ਼ਾਂਤੀ ਦਾਸ ਹੈ, ਅੰਦਰ ਵੀ ਸ਼ਾਂਤੀ ਹੈ ਜਾਂ ਨਾਮ ਹੀ ਰੱਖਿਆ ਹੋਇਆ, ਬੜਾ ਸ਼ਰਮਿੰਦਾ ਹੋਇਆ। ਤੋ ਮਹਾਰਾਜ ਕਹਿੰਦੇ ਭਾਈ ਜਿੰਨਾ ਚਿਰ ਅੰਦਰ ਸ਼ਾਂਤੀ ਨਹੀਂ, ਅੰਦਰ ਸਹਿਜ ਨਹੀਂ, ਅੰਦਰ ਧੀਰਜ ਨਹੀਂ, ਉਹਨਾਂ ਚਿਰ ਸਮਝ ਲਓ ਅਸੀਂ ਧਰਮੀ ਨਹੀਂ ਹਾਂ। ਦੁਨੀਆਂ 'ਚ ਭਾਵੇਂ ਬੜਾ ਰੌਲਾ ਪੈ ਜਾਏ ਕਿ ਇਹਦੇ ਵਰਗਾ ਧਰਮੀ ਕੋਈ ਨਹੀਂ, ਇਹਦੇ ਵਰਗਾ ਕਰਮਕਾਂਡੀ ਕੋਈ ਨਹੀਂ, ਵਿਦਵਾਨ ਕੋਈ ਨਹੀਂ, ਕਹਿੰਦੇ ਜਿੰਨਾ ਚਿਰ ਸਹਿਜ ਨਹੀਂ ਆਇਆ, ਧੀਰਜ ਨਹੀਂ ਆਇਆ, ਗਿਆਨ ਨਹੀਂ, ਸਹਿਜ ਨਾਮ ਗਿਆਨ ਦਾ ਵੀ ਹੁੰਦਾ ਹੈ, ਤੋ ਸ਼ਾਂਤੀ ਦਾਸ ਨੂੰ ਐਸਾ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੰਦਰ ਸਹਿਜ ਨਾ ਆਇਓ, ਅੰਦਰ ਕੋਈ ਸਹਿਜ, ਅੰਦਰ ਕੋਈ ਗਿਆਨ ਧਿਆਨ, ਅੰਦਰ ਕੋਈ ਮਨ ਦੀ ਇਕਾਗਰਤਾ, ਕੋਈ ਪ੍ਰਾਪਤੀ ਨਹੀਂ ਹੋਈ। ਸਹਿਜੀ ਹੀ ਲੈ ਖਾਏ, ਜਿੱਥੋਂ ਇਹ ਅੰਦਰੋਂ ਹੀ ਆਤਮਕ ਪਦਾਰਥ ਲੈ ਕੇ ਛੱਕ ਲਵੇ, ਅੰਦਰੋਂ ਵੀ ਭੁੱਖਾ ਤੇ ਬਾਹਰੋਂ ਵੀ ਭੁੱਖਾ ਹੈ। ਮਨ ਹਟ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਕਹਿੰਦੇ ਮਨ ਹੱਠ ਕਰਕੇ ਜਿਹੜਾ ਮੰਗਦਾ ਹੈ, ਜ਼ਿੱਦ ਕਰਕੇ ਆ ਲੈ ਕੇ ਜਾਣਾ, ਨਹੀਂ ਤਾਂ ਸ਼ਰਾਪ ਦੇ ਦਿਆਂਗਾ। ਮਹਾਰਾਜ ਕਹਿੰਦੇ ਭਾਈ ਫਿਰ ਦੁੱਖ ਵਿੱਚ ਹੀ ਜੀਵਨ ਗੁਜ਼ਰਦਾ ਹੈ, ਆਪ ਵੀ ਦੁਖੀ ਤੇ ਦੂਸਰਾ ਵੀ ਦੁਖੀ ਹੁੰਦਾ। ਇਸ ਭੇਖੈ ਥਾਵੋਂ ਗਿਰੋ ਭਲਾ, ਜਿੱਥੋਂ ਕੋ ਵਰਸਾਏ। ਮਹਾਰਾਜ ਕਹਿੰਦੇ ਐ ਜੋਗੀਓ, ਐ ਸਿੱਧੋ, ਇਸ ਦਿਖਾਵੇ ਨਾਲੋਂ, ਇਸ ਭੇਖ ਨਾਲੋਂ ਗ੍ਰਿਸਤ ਚੰਗਾ। ਤੁਸੀਂ ਕਹਿੰਦੇ ਗ੍ਰਿਸਤੀ ਮਾੜੇ, ਮਹਾਰਾਜ ਕਹਿੰਦੇ ਭਾਈ ਗ੍ਰਿਸਤੀ ਚੰਗੇ ਨੇ। ਜਿੱਥੋਂ ਕੋ ਵਰਸਾਏ, ਵਰਸਾਏ ਕਹਿੰਦੇ ਨੇ ਬਖਸ਼ਿਸ਼ਾਂ ਲੈਣੀਆਂ, ਦਾਨ ਲੈਣਾ। ਕਹਿੰਦੇ ਜਿਨ੍ਹਾਂ ਦੇ ਘਰਾਂ ਵਿੱਚੋਂ ਜਾ ਕੇ ਤੁਸੀਂ ਰੋਟੀਆਂ ਮੰਗ ਕੇ ਆਪਣਾ ਪੇਟ ਭਰਦੇ ਹੋ, ਤੁਹਾਡੇ ਨਾਲ ਤਾਂ ਉਹੀ ਚੰਗੇ ਨੇ, ਉਹ ਆਪਣੀ ਕਿਰਤ ਤਾਂ ਕਰਦੇ ਨੇ ਨਾ, ਪਰਿਵਾਰ ਤਾਂ ਪਾਲਦੇ ਨੇ ਨਾ। ਤੁਸੀਂ ਆਪਣਾ ਪਰਿਵਾਰ ਵੀ ਛੱਡ ਦਿੱਤਾ, ਕਿਰਤ ਵੀ ਛੱਡ ਦਿੱਤੀ, ਜੰਗਲਾਂ ਪਹਾੜਾਂ 'ਚ ਭੇਖੀ ਬਣ ਕੇ ਫਿਰਦੇ ਹੋ, ਅਤੇ ਕੋਈ ਗਿਆਨ ਧਿਆਨ ਵੀ ਹਾਸਲ ਨਾ ਹੋਇਆ, ਕੋਈ ਪ੍ਰਾਪਤੀ ਵੀ ਨਾ ਹੋਈ, ਉੱਧਰੋਂ ਵੀ ਗਏ ਅਤੇ ਉੱਧਰੋਂ ਵੀ ਗਏ। ਇਸ ਕਰਕੇ ਕਹਿੰਦੇ ਗ੍ਰਿਸਤ ਚੰਗਾ ਹੈ, ਜਿੱਥੇ ਕੋਈ ਕਿਰਤ ਵਿਰਤ ਕਰਕੇ ਨਾਲ ਪਰਮਾਤਮਾ ਦੀ ਬੰਦਗੀ ਕਰਦਾ ਹੈ। ਸ਼ਬਦ ਰੱਤੇ ਤਿੰਨਾ ਸੋਝੀ ਪਈ, ਦੂਜਾ ਭਰਮ ਭੁਲਾਏ। ਮਹਾਰਾਜ ਕਹਿੰਦੇ ਜੋ ਸ਼ਬਦ ਵਿੱਚ ਰੱਤੇ ਗਏ, ਜੁੜ ਗਏ ਨੇ, ਉਹਨਾਂ ਨੂੰ ਸੋਝੀ ਹੋਈ ਹੈ, ਔਰ ਉਹਨਾਂ ਦੀ ਜਿਹੜੀ ਪੱਤ ਹੈ ਥਾਂ ਪੈਂਦੀ ਹੈ, ਉਹਨਾਂ ਤੋਂ ਬਿਨਾਂ ਦੂਜਾ ਭਰਮ ਭੁਲਾਏ। ਹੋਰ ਸਾਰੇ ਭਰਮ ਵਿੱਚ ਪੈ ਕੇ ਭਰਮ ਦੇ ਰਹਿੰਦੇ ਹਨ। ਪਏ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਕਹਿੰਦੇ ਜੋ ਮੱਥੇ 'ਤੇ ਕਿਰਤ ਪੈ ਗਈ ਹੈ ਨਾ, ਮੱਥੇ 'ਤੇ ਲੇਖ ਲਿਖੇ ਗਏ ਨੇ, ਇਹੀ ਮਨੁੱਖ ਨੇ ਕਮਾਉਣੇ ਹਨ। ਇਹਨਾਂ ਵਿੱਚ ਕਹਿਣਾ ਕਛੂ ਨਾ ਜਾਏ, ਕੁਝ ਕਿਹਾ ਨਹੀਂ ਜਾ ਸਕਦਾ, ਇਹਨਾਂ ਵਿੱਚ ਕੋਈ ਹੇਰ ਫੇਰ, ਕੋਈ ਅਦਲ ਬਦਲ ਨਹੀਂ ਹੋ ਸਕਦਾ। ਜੋ ਵਾਹਿਗੁਰੂ ਨੇ ਮੱਥੇ 'ਤੇ ਲੇਖ ਲਿਖੇ, ਉਹਨਾਂ ਨੂੰ ਅਵਸ਼ ਹੀ ਭੋਗਣਾ ਪੈਂਦਾ ਹੈ। ਇੱਥੋਂ ਤੱਕ ਮਹਾਂਪੁਰਖ ਕਹਿੰਦੇ ਨੇ ਕਿ ਜਿਹੜਾ ਬ੍ਰਹਮ ਗਿਆਨੀ ਬਣ ਜਾਏ, ਇੱਕ ਵਾਰੀ ਤਾਂ ਉਹਨੂੰ ਵੀ ਆਪਦੇ ਕਰਮ ਸਾਰੇ ਭੋਗਣੇ ਪੈਂਦੇ ਨੇ। ਬ੍ਰਹਮ ਗਿਆਨੀ 'ਤੇ ਬਖਸ਼ਿਸ਼ ਹੁੰਦੀ ਹੈ ਕਿ ਉਹਦੇ ਫਿਰ ਅੱਗੋਂ ਜਿਹੜੇ ਕਰਮ ਨੇ ਉਹ ਜਮ੍ਹਾਂ ਨਹੀਂ ਹੁੰਦੇ, ਉਹ ਕਰਮ ਜਿਹੜੇ ਉਹਦੇ ਲੇਖੇ 'ਚ ਨਹੀਂ ਹੁੰਦੇ, ਪਰ ਜਿਹੜੇ ਕਮਾਏ ਹੋਏ ਸੰਚਿਤ ਕਰਮ, ਜਮ੍ਹਾਂ ਕਰਮ ਨੇ, ਉਹ ਇੱਕ ਵਾਰੀ ਸਾਰੇ ਭੋਗਣੇ ਪੈਂਦੇ ਬ੍ਰਹਮ ਗਿਆਨੀ ਨੂੰ। ਇਸ ਕਰਕੇ ਕਈ ਬ੍ਰਹਮ ਗਿਆਨੀ ਮਹਾਂਪੁਰਖ ਸਰੀਰ ਕਰਕੇ ਉਹਨਾਂ ਨੂੰ ਬੜੀ ਤਕਲੀਫ ਆਪਾਂ ਦੇਖਦੇ ਹਾਂ, ਅਤੇ ਨਾਸਤਿਕ ਬੰਦੇ ਉਹ ਸਮਝ ਲੈਂਦੇ, ਦੇਖੋ ਜੀ ਜੇ ਬੜਾ ਵੱਡਾ ਸੰਤ ਮਹਾਤਮਾ ਹੈ ਅਤੇ ਆਪ ਤਾਂ ਦੁਖੀ ਰੋਗੀ ਹੈ। ਸੋ ਜਾਣਦੇ ਨਹੀਂ ਹਨ ਕਿ ਕਰਮਾਂ ਦੀ ਗਤੀ ਕੀ ਹੁੰਦੀ ਹੈ। ਕਹਿੰਦੇ ਬ੍ਰਹਮ ਗਿਆਨੀ ਨੂੰ ਵੀ ਇੱਕ ਵਾਰੀ ਆਪਣੀ ਪਰਾਲਬਧ ਜ਼ਰੂਰ ਭੋਗਣੀ ਪੈਂਦੀ ਹੈ, ਪਰ ਬ੍ਰਹਮ ਗਿਆਨੀ ਦੇ ਮੌਜੂਦਾ ਜਿਹੜੇ ਉਹ ਕਰਮ ਕਰਦਾ ਹੈ ਉਹਨਾਂ ਦਾ ਉਹਨੂੰ ਲੇਪ ਨਹੀਂ ਲੱਗਦਾ। ਇਸ ਕਰਕੇ ਆਪਣੀ ਪਰਾਲਬਧ ਨੂੰ ਭੋਗ ਕੇ ਮੁਕਾ ਲੈਂਦਾ ਅਤੇ ਅੱਗੋਂ ਫਿਰ ਉਹਨੂੰ ਕੋਈ ਜਨਮ ਨਹੀਂ ਹੁੰਦਾ, ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਨਾਨਕ ਜੋ ਤਿਸ ਭਾਵੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ। ਮਹਾਰਾਜ ਕਹਿੰਦੇ ਜੋ ਉਸ ਮਾਲਕ ਨੂੰ ਪਾਉਂਦੇ ਨੇ ਉਹ ਭਲੇ ਹਨ, ਚੰਗੇ ਹਨ, ਜਿਨ੍ਹਾਂ ਦੀ ਇੱਜ਼ਤ ਪਤ ਉਸ ਮਾਲਕ ਨੇ ਥਾਂ ਪਾ ਦਿੱਤੀ ਹੈ। ਮਹੱਲਾ ਤੀਜਾ, ਸਤਿਗੁਰ ਸੇਵਿਆ ਸਦਾ ਸੁਖ, ਜਨਮ ਮਰਨ ਦੁੱਖ ਜਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਜੇ ਸਦਾ ਸੁਖ ਲੈਣਾ ਨਾ, ਫਿਰ ਸਤਿਗੁਰੂ ਦੀ ਸੇਵਾ ਕਰ। ਗੁਰੂ ਦੀ ਸੇਵਾ ਕਰਕੇ ਜਨਮ ਤੇ ਮਰਨ ਦਾ ਦੁੱਖ ਦੂਰ ਹੁੰਦਾ। ਜਿੱਥੇ ਸਾਧ ਸੰਗਤ ਜੀ ਮੌਤ ਦਾ ਦੁੱਖ ਹੈ, ਉੱਥੇ ਜਨਮ ਨੂੰ ਵੀ ਦੁੱਖ ਗਿਣਿਆ। ਜਨਮ ਦੇ ਅਨੁਸਾਰ ਵੀ ਮਨੁੱਖ ਨੂੰ ਬਹੁਤ ਵੱਡਾ ਦੁੱਖ ਹੁੰਦਾ। ਤੋ ਜਨਮ ਵੇਲੇ ਵੀ ਦੁੱਖ ਹੈ, ਜਨਮ ਦਾ ਵੀ ਦੁੱਖ ਹੈ, ਤੇ ਜਨਮ ਲੈਣ ਤੋਂ ਬਾਅਦ ਸੰਸਾਰ ਵਿੱਚ ਵੀ ਦੁਖੀ ਹੁੰਦਾ, ਤੇ ਜਦੋਂ ਮੌਤ ਹੁੰਦੀ ਉਦੋਂ ਬੜਾ ਵੱਡਾ ਦੁੱਖ ਹੁੰਦਾ ਹੈ। ਮੌਤ ਦੇ ਦੁੱਖ ਦਾ ਜਿਹੜਾ ਅਨੁਭਵ ਹੈ ਇਸ ਮਨੁੱਖ ਨੂੰ ਕਹਿੰਦੇ ਕਈ ਵਾਰ ਹੋਇਆ ਪਰ ਅਗਿਆਨਤਾ ਕਰਕੇ ਇਹਨੂੰ ਸਿਮਰਤੀ ਨਹੀਂ ਯਾਦ ਨਹੀਂ ਹੈ ਇਸ ਕਰਕੇ ਅਸੀਂ ਮੌਤ ਤੋਂ ਡਰਦੇ ਹਾਂ ਕਿਉਂਕਿ ਜਿਹੜੀ ਚੀਜ਼ ਅਸੀਂ ਕਦੇ ਦੇਖੀ ਨਹੀਂ ਕਦੇ ਸੁਣੀ ਨਹੀਂ ਜਿਸ ਚੀਜ਼ ਨਾਲ ਸਾਡਾ ਵਾਹ ਨਹੀਂ ਪਿਆ ਉਹਦੇ ਤੋਂ ਸਾਨੂੰ ਨਾ ਖੁਸ਼ੀ ਹੋ ਸਕਦੀ ਨਾ ਦੁੱਖ ਮਹਿਸੂਸ ਹੋ ਸਕਦਾ ਪਰ ਅਸੀਂ ਮੌਤ ਦਾ ਨਾਮ ਸੁਣਦਿਆਂ ਡਰ ਜਾਂਦੇ ਹਾਂ ਉਹਦੇ ਤੋਂ ਸਾਨੂੰ ਦੁੱਖ ਮਹਿਸੂਸ ਹੁੰਦਾ ਇਹਦਾ ਮਤਲਬ ਅਸੀਂ ਪਿਛਲੇ ਕਈ ਜਨਮਾਂ 'ਚ ਇਸ ਮੌਤ ਨੂੰ ਦੇਖ ਚੁੱਕੇ ਹਾਂ ਇਸ ਮੌਤ ਨੂੰ ਮਾਣ ਚੁੱਕੇ ਹਾਂ ਇਸ ਮੌਤ ਦਾ ਅਨੁਭਵ ਹੈ ਸਾਡੇ ਅੰਦਰ ਨਹੀਂ ਤਾਂ ਜਿੰਨਾ ਚਿਰ ਮੌਤ ਆਉਂਦੀ ਨਹੀਂ ਹੈ ਮਰਦੇ ਨਹੀਂ ਹਾਂ ਉਹਨਾਂ ਚਿਰ ਮੌਤ ਦਾ ਡਰ ਨਹੀਂ ਹੋਣਾ ਚਾਹੀਦਾ ਪਰ ਮੌਤ ਦਾ ਡਰ ਸਾਨੂੰ ਅੰਦਰੋਂ ਅੰਦਰ ਹੀ ਰਹਿੰਦਾ ਹੈ ਕਿਉਂਕਿ ਮੌਤ ਸਾਡੇ 'ਤੇ ਬਹੁਤ ਵਾਰ ਵਾਪਰ ਚੁੱਕੀ ਹੈ ਪਿਛਲੇ ਜਨਮਾਂ 'ਚ ਅਗਿਆਨਤਾ ਦੇ ਪ੍ਰਭਾਵ ਕਰਕੇ ਸਾਨੂੰ ਗਿਆਨ ਨਹੀਂ ਹੈ ਚੇਤਾ ਨਹੀਂ ਹੈ ਸਿਮਰਤੀ ਨਹੀਂ ਹੈ ਪਰ ਮੌਤ ਦਾ ਸਾਨੂੰ ਅਨੁਭਵ ਹੈ ਕਿਉਂਕਿ ਕਈ ਵਾਰ ਇਸ ਮੌਤ ਦੇ ਵਿੱਚੋਂ ਅਸੀਂ ਲੰਘ ਚੁੱਕੇ ਹਾਂ ਐਸਾ ਬਾਣੀ ਦਾ ਇਹ ਡੂੰਘਾ ਗਿਆਨ ਹੈ ਪਰ ਫਿਰ ਵੀ ਵਿਦਵਾਨ ਮਹਾਂਪੁਰਖਾਂ ਨੇ ਮੌਤ ਦੇ ਦੁੱਖ ਬਾਰੇ ਸੰਸਾਰੀ ਉਦਾਹਰਣ ਦੇ ਕੇ ਵੀ ਦੱਸਿਆ ਕਿ ਜੇ ਕੋਈ ਕਹੇ ਕਿ ਕਿੰਨਾ ਕੁ ਦੁੱਖ ਹੁੰਦਾ ਬਾਣੀ 'ਚ ਲਿਖਿਆ ਨਾ ਜਨਮ ਅਤੇ ਮਰਨ ਦਾ ਦੁੱਖ ਹੈ ਕਹਿੰਦੇ ਮਰਨ ਦਾ ਕਿੰਨਾ ਕੁ ਦੁੱਖ ਹੈ ਤਾਂ ਵਿਦਵਾਨਾਂ ਨੇ ਇੱਕ ਕਿਆਫਾ ਲਾ ਕੇ ਦੱਸਿਆ ਕਹਿੰਦੇ ਇਸ ਤੋਂ ਵੱਧ ਹੀ ਹੁੰਦਾ ਪਰ ਦੱਸ ਰਹੇ ਹਾਂ ਕਹਿੰਦੇ ਜਿਸ ਤਰ੍ਹਾਂ 1000 ਬਿੱਛੂ ਇੱਕੋ ਵਾਰੀ ਇਕੱਠੇ ਬੰਦੇ ਨੂੰ ਡੰਗ ਮਾਰੇ ਜਿੰਨਾ ਦਰਦ ਹੁੰਦਾ ਕਹਿੰਦੇ ਓਨਾ ਮੌਤ ਦਾ ਦਰਦ ਹੁੰਦਾ 1000 ਬਿੱਛੂ ਇੱਕੋ ਵਾਰੀ ਡੰਗ ਲਵੇ ਅਤੇ ਹੁਣ ਅੰਦਾਜ਼ਾ ਲਾ ਸਕਦੇ ਕਿੰਨਾ ਕੁ ਦਰਦ ਹੋਵੇਗਾ ਤਾਂ ਜਦੋਂ ਇਸ ਸਰੀਰ ਵਿੱਚੋਂ ਸੂਖਸ਼ਮ ਸਰੀਰ ਨਿਕਲਦਾ ਉਦੋਂ ਕਹਿੰਦੇ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਇਸ ਨੂੰ ਇੱਕ ਸੰਸਾਰੀ ਉਦਾਹਰਣ ਦੇ ਕੇ ਬ੍ਰਹਮ ਗਿਆਨੀ ਆਤਮਦਰਸ਼ੀ ਮਹਾਂਪੁਰਖਾਂ ਨੇ ਦੱਸਿਆ ਕਹਿੰਦੇ ਉਦੋਂ ਇਹੋ ਜਿਹੀ ਹਾਲਤ ਹੁੰਦੀ ਹੈ ਜਿਵੇਂ ਕਹਿੰਦੇ ਇੱਕ ਮਲਮਲ ਦਾ ਬੜਾ ਕੂਲਾ ਕੱਪੜਾ ਕੰਡਿਆਂ ਦੇ ਉੱਪਰ ਪਾ ਦਈਏ ਮਲਮਲ ਦਾ ਕੱਪੜਾ ਫਿਰ ਉਹਨੂੰ ਖਿੱਚ ਕੇ ਲਾਈਏ ਕਿ ਹੁਣ ਇਹਨੂੰ ਖਿੱਚਣਾ ਲਾਉਣਾ ਹੈ ਉਹ ਸਾਬਤ ਨਹੀਂ ਲਿੱਥੇਗਾ ਮਲਮਲ ਦਾ ਕੱਪੜਾ ਕੰਡਿਆਂ 'ਚ ਸ਼ੂਲਾਂ 'ਚ ਫਸ ਜਾਏਗਾ ਪਾਟ ਜਾਏਗਾ ਲੀਰ ਲੀਰ ਹੋ ਜਾਏਗਾ ਸਾਬਤ ਹੱਥ ਨਹੀਂ ਆਏਗਾ ਕਹਿੰਦੇ ਇਉਂ ਉਸ ਵੇਲੇ ਜਦੋਂ ਸਰੀਰ ਵਿੱਚੋਂ ਸੂਖਸ਼ਮ ਸਰੀਰ ਖਿੱਚਿਆ ਜਾਂਦਾ ਹੈ ਨਾ ਉਦੋਂ ਇਹ ਹਾਲਤ ਬਣਦੀ ਜਿਵੇਂ ਮਲਮਲ ਦਾ ਕੱਪੜਾ ਕੰਡਿਆਂ ਉੱਪਰ ਦੀ ਖਿੱਚੀ ਦਾ ਹੈ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ ਹੱਡ ਖੜਕ ਜਾਂਦੇ ਨੇ ਉਸ ਵੇਲੇ ਬੜਾ ਦੁੱਖ ਹੁੰਦਾ ਉਸ ਵੇਲੇ ਇਸ ਲਈ ਮਹਾਰਾਜ ਕਹਿੰਦੇ ਸਤਿਗੁਰ ਮਿਲਿਆ ਜਦੋਂ ਗੁਰੂ ਨੂੰ ਮਿਲ ਪਈ ਹੈ ਗੁਰੂ ਵਾਲੇ ਬਣ ਜਾਈਏ ਜਨਮ ਮਰਨ ਦੁੱਖ ਜਾਏ ਜਨਮ ਅਤੇ ਮੌਤ ਦਾ ਦੁੱਖ ਚਲਾ ਜਾਂਦਾ ਹੈ ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ ਕਹਿੰਦੇ ਫਿਰ ਚਿੰਤਾ ਨਹੀਂ ਹੁੰਦੀ ਮੂਲੋਂ ਹੀ ਅਚਿੰਤ ਵਾਹਿਗੁਰੂ ਮਨ ਵਿੱਚ ਆ ਕੇ ਵਸ ਜਾਂਦਾ ਹੈ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ ਗੁਰੂ ਨੇ ਐਸੀ ਸਿੱਖਿਆ ਦਿੱਤੀ ਅੰਤਰ ਆਤਮੇ ਇਹ ਗਿਆਨ ਤੀਰਥ ਜਿਹੜਾ ਹੈ ਉਹ ਦਿਖਾ ਦਿੱਤਾ ਹੈ ਮੈਲ ਗਈ ਮਨ ਨਿਰਮਲ ਹੋਵਾ ਅੰਮ੍ਰਿਤਸਰ ਤੀਰਥ ਨਹਾਏ ਕਹਿੰਦੇ ਜੋ ਅੰਦਰ ਗਿਆਨ ਦਾ ਅੰਮ੍ਰਿਤ ਸਰੋਵਰ ਤੀਰਥ ਹੈ ਉਸ 'ਤੇ ਜਦੋਂ ਗੁਰੂ ਦੀ ਸਿੱਖਿਆ ਲੈ ਕੇ ਨਹਾਤੇ ਇਸ਼ਨਾਨ ਕੀਤਾ ਮਨ ਨਿਰਮਲ ਹੋ ਗਿਆ ਸਾਰੀ ਮੈਲ ਉਤਰ ਗਈ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਏ ਇਉਂ ਕਹਿੰਦੇ ਜਦੋਂ ਸੱਜਣ ਸਤਿਗੁਰੂ ਦੇ ਨਾਲ ਗੁਰਮੁਖ ਸੱਜਣ ਮਿਲਾ ਦਿੰਦੇ ਨੇ ਅਤੇ ਸੱਚੇ ਸ਼ਬਦ ਨਾਲ ਜੁੜ ਕੇ ਸੁਭਾਵਕ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਈਦਾ ਹੈ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਕਹਿੰਦੇ ਫਿਰ ਉਸ ਜੋਤੀ ਸਰੂਪ ਵਾਹਿਗੁਰੂ ਨਾਲ ਇਹ ਜੋਤ ਮਿਲ ਜਾਂਦੀ ਹੈ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਇਉਂ ਕਹਿੰਦੇ ਘਰ ਹੀ ਪਰਚਾ ਪਾਇਆ ਆਪਣੇ ਅੰਤਰ ਆਤਮੇ ਮਨ ਹੀ ਤੇ ਮਨ ਮਾਨਿਆ ਘਰ ਅੰਦਰ ਹੀ ਪਰਚਾ ਪਾ ਲਿਆ ਪਰਚ ਗਿਆ ਪ੍ਰਸੰਨ ਹੋ ਗਿਆ ਅੰਤਰ ਆਤਮਾ ਦੇ ਦਰਸ਼ਨ ਹੋ ਗਏ ਔਰ ਉਸ ਜੋਤੀ ਸਰੂਪ ਵਾਹਿਗੁਰੂ ਨਾਲ ਇਸ ਆਤਮਾ ਦਾ ਮਿਲਾਪ ਹੋਇਆ ਪਾਖੰਡ ਜਮ ਕਾਲ ਨਾ ਛੋਡਾਈ ਲੈ ਜਾਸੀ ਪਤ ਗਵਾਏ ਮਹਾਰਾਜ ਕਹਿੰਦੇ ਜਿਹੜਾ ਪਖੰਡ ਕਰਨ ਵਾਲਾ ਪਖੰਡੀ ਉਹਨੂੰ ਜਮ ਕਾਲ ਛੱਡਦਾ ਨਹੀਂ ਹੈ ਤੇ ਇੱਜ਼ਤ ਗਵਾ ਕੇ ਸੰਸਾਰ ਤੋਂ ਪਖੰਡੀ ਚਲੇ ਜਾਂਦਾ ਹੈ। ਨਾਨਕ ਨਾਮ ਰਤੇ ਸੇ ਉਭਰੇ ਸੱਚੇ ਸਿਉਂ ਲਿਵ ਲਾਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦੇ ਨਾਮ ਨਾਲ ਲਿਵ ਲਾਉਂਦੇ ਨੇ ਉਹ ਉਭਰੇ ਨੇ, ਬਚ ਗਏ ਨੇ, ਸੱਚੇ ਨਾਮ ਵਿੱਚ ਜੋ ਰਤੇ ਗਏ, ਜੁੜ ਗਏ, ਉਹ ਲੋਕ ਤੇ ਪਰਲੋਕ ਵਿੱਚ ਸੁਖੀ ਹੋਏ ਨੇ। ਪੌੜੀ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਗੁਰੂ ਰਾਮਦਾਸ ਮਹਾਰਾਜ ਇਸ ਪੌੜੀ ਅੰਦਰ ਫਰਮਾਉਂਦੇ ਨੇ, ਭਾਈ ਉਸ ਸੱਚੇ ਸਤਿਗੁਰੂ ਦੀ ਸੱਚੀ ਸੰਗਤ ਵਿੱਚ ਬੈਠਣਾ ਚਾਹੀਦਾ ਹੈ ਜਿੱਥੇ ਹਰੀ ਦੇ ਨਾਮ ਨੂੰ ਹੀ ਬਲੋਈਐ। ਵੈਸੇ ਬਲੋਈਏ ਦਾ ਅਰਥ ਹੁੰਦਾ ਹੈ ਰਿੜਕਣਾ, ਜਿਵੇਂ ਦਹੀਂ ਨੂੰ ਰਿੜਕੀਦਾ ਹੈ, ਬਿਲੋਵਣਾ। ਬਾਬਾ ਕਬੀਰ ਸਾਹਿਬ ਕਹਿੰਦੇ ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਉਂ ਸੰਗਤ ਵਿੱਚ ਬੈਠ ਕੇ ਸਾਧਨਾ ਕਰਨੀ, ਸਿਮਰਨ ਕਰਨਾ, ਮਨ ਦੀ ਇਕਾਗਰਤਾ, ਬਾਣੀ ਨੂੰ ਸੁਣਨਾ, ਵਿਚਾਰਨਾ, ਜੀਵਨ ਵਿੱਚ ਕਮਾਉਣਾ, ਇਹ ਬਿਲੋਵਣਾ ਹੈ। ਇਉਂ ਕਹਿੰਦੇ ਬਿਲੋਵਣਾ ਹੈ ਆਪਣੇ ਜੀਵਨ ਨੂੰ। ਤੋ ਇਸ ਪ੍ਰਕਾਰ ਕਹਿੰਦੇ ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਜਿਸ ਅਸਥਾਨ ਤੇ ਕੇਵਲ ਹਰੀ ਦਾ ਹੀ, ਕੇਵਲ ਰੱਬ ਦਾ ਹੀ ਨਾਮ ਵਿਚਾਰਿਆ ਜਾਂਦਾ, ਬਲੋਇਆ ਜਾਂਦਾ, ਉਸ ਸਤਿਗੁਰੂ ਦੀ ਸੰਗਤ ਵਿੱਚ ਹੀ ਬੈਠਣਾ ਚਾਹੀਦਾ ਹੈ। ਸਹਿਜੇ ਹੀ ਹਰ ਨਾਮ ਲੇਹੋ ਹਰ ਤਤ ਨਾ ਖੋਈਐ। ਕਹਿੰਦੇ ਸੰਗਤ ਵਿੱਚ ਬੈਠ ਕੇ ਜਦੋਂ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰੀਏ, ਫਿਰ ਨਾਮ ਤਤ ਦੀ ਪ੍ਰਾਪਤੀ ਹੋ ਜਾਂਦੀ, ਉਹ ਗਵਾਚਦਾ ਨਹੀਂ ਹੈ। ਜਿਵੇਂ ਕੋਈ ਬੜੇ ਧਿਆਨ ਨਾਲ ਦਹੀਂ ਨੂੰ ਰਿੜਕਦਾ ਹੈ ਤੇ ਉਹਨੂੰ ਮੱਖਣ ਦੀ ਪ੍ਰਾਪਤੀ ਹੋ ਜਾਂਦੀ ਹੈ, ਜੇ ਦਹੀਂ ਨੂੰ ਰਿੜਕਣ ਵਿੱਚ ਕੋਈ ਅਣਗਹਿਲੀ ਕਰਦੀ ਹੈ ਤੇ ਮੱਖਣ ਪ੍ਰਾਪਤ ਨਹੀਂ ਹੁੰਦਾ। ਇਉਂ ਕਹਿੰਦੇ ਭਾਈ ਇੱਥੇ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਬਿਲੋਵਣਾ ਹੈ, ਮੰਥਨ ਕਰਨਾ, ਵਿਚਾਰਨਾ ਹੈ ਤੇ ਗੁਰੂ ਦੀ ਸਿੱਖਿਆ ਲੈ ਕੇ ਸਹਿਜ ਨਾਲ ਚੱਲਦੇ ਰਹਿਣਾ ਹੈ, ਜਿਸ ਕਰਕੇ ਤੱਤ ਨਾ ਖੋਈਏ, ਉਹ ਤੱਤ ਨਾ ਗਵਾਚ ਜਾਏ, ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਨਿਤ ਜਪੇ ਹੋ ਹਰ ਹਰ ਦਿਨ ਸਰਾਤ, ਹਰ ਦਰ ਗੈ ਢੋਈ ਹੈ। ਇਸ ਕਰਕੇ ਦਿਨ ਰਾਤ ਕਹਿੰਦੇ ਉਸਨੂੰ ਜਪਣਾ ਚਾਹੀਦਾ, ਜਿਸ ਦੇ ਜਪਣ ਨਾਲ ਹਰ ਦਰ ਗੈ, ਹਰੀ ਪਰਮਾਤਮਾ ਦੀ ਦਰਗਾਹ ਵਿੱਚ ਢੋਈ ਮਿਲਦੀ ਹੈ, ਆਸਰਾ ਮਿਲਦਾ ਹੈ। ਸੋ ਪਾਏ ਪੂਰਾ ਸਤਿਗੁਰੂ, ਜਿਸ ਤੁਰ ਮਸਤਕ ਲਿਲਾਟ ਲਿਖੋਈ ਹੈ। ਕਹਿੰਦੇ ਜਿਸ ਦੇ ਤੁਰ ਤੋਂ ਹੀ ਮੱਥੇ ਤੇ ਲਿਲਾਟ, ਮੈਨਾ ਮਸਤਕ ਮੱਥਾ, ਮੱਥੇ ਤੇ ਤੁਰ ਤੋਂ ਹੀ ਉਸ ਵਾਹਿਗੁਰੂ ਨੇ ਮਿਲਾਪ ਵਾਲੇ ਲੇਖ ਲਿਖੇ ਨੇ, ਬੰਦਗੀ ਵਾਲੇ ਲੇਖ ਲਿਖੇ ਨੇ, ਉਹੀ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਨਾਮ ਸਿਮਰਨ ਵਿੱਚ ਜੁੜਦਾ ਹੈ। ਤਿਸ ਗੁਰ ਕਉ ਸਭ ਨਮਸਕਾਰ ਕਰਹੋ, ਜਿਨ ਹਰ ਕੀ ਹਰ ਗਾਲ ਗਲੋਈ ਹੈ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਸ ਗੁਰੂ ਨੂੰ ਹਮੇਸ਼ਾ ਨਮਸਕਾਰ ਕਰੋ, ਉਸ ਗੁਰੂ ਦੇ ਚਰਨਾਂ ਚ ਵੰਦਨਾ ਕਰਦੇ ਰਹੋ, ਜਿਸ ਗੁਰੂ ਨੇ ਹਰ ਕੀ ਹਰ ਗਾਲ ਗਲੋਈ ਹੈ, ਜਿਸਨੇ ਕੇਵਲ ਹਰੀ ਪਰਮਾਤਮਾ ਦੀ ਗਾਲ, ਗਾਲ ਮੈਂ ਨਾ ਗੱਲ, ਵਿਚਾਰ, ਗਲੋਈਏ ਮੈਂ ਨਾ ਕਥਨ ਕਰਨੀ। ਕਹਿੰਦੇ ਜਿਸ ਗੁਰੂ ਨੇ ਕੇਵਲ ਤੇ ਕੇਵਲ ਸਿਰਫ ਤੇ ਸਿਰਫ ਸਾਨੂੰ ਰੱਬ ਦੀ ਗੱਲ ਹੀ ਦੱਸੀ ਹੈ, ਰੱਬ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਜਿਸ ਗੁਰੂ ਨੇ ਬਾਣੀ ਵਿੱਚ ਕੋਈ ਦੂਸਰੀ ਗੱਲ ਕੀਤੀ ਨਹੀਂ ਹੈ, ਕਹਿੰਦੇ ਐਸੇ ਗੁਰੂ ਨੂੰ ਹਮੇਸ਼ਾ ਨਮਸਕਾਰ ਕਰੋ, ਐਸੇ ਗੁਰੂ ਦੀ ਸੰਗਤ ਵਿੱਚ ਆ ਕੇ ਬੇਨਤੀਆਂ ਕਰੋ, ਤਾਂ ਕਿ ਐਸੇ ਗੁਰੂ ਦੇ ਗਿਆਨ ਨਾਲ, ਐਸੇ ਗੁਰੂ ਦੀ ਬਾਣੀ ਨਾਲ ਜੁੜ ਕੇ ਇਹ ਜੀਵਨ ਸਫਲ ਕਰ ਸਕੀਏ, ਲੋਕ ਤੇ ਪਰਲੋਕ ਸੁਹੇਲਾ ਹੋਵੇ। ਐਸਾ ਪਾਵਨ ਉਪਦੇਸ਼, ਐਸੀ ਪਰਮ ਕਲਿਆਣਕਾਰੀ ਸਿੱਖਿਆ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਇਸ ਪੌੜੀ ਅੰਦਰ ਔਰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਦੋ ਸ਼ਲੋਕਾਂ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਚਰਨਾਂ ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਹਾਜ਼ਰੀ ਭਰਦੇ ਹਾਂ, ਜੋ ਪੜ੍ਹਿਆ ਸੁਣਿਆ, ਇਹ ਪੜ੍ਹੀ ਸੁਣੀ ਵਿਚਾਰ ਸਾਡੇ ਹਿਰਦੇ ਵਸੇ। ਸਤਸੰਗ ਜੀ, ਪਿਛਲੇ ਕਈ ਦਿਨਾਂ ਤੋਂ ਜੋ ਲੜੀਵਾਰ ਗੁਰਬਾਣੀ ਦੀ ਕਥਾ ਦੀ ਸੇਵਾ ਨਿਭਾਉਂਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਆਪ ਸਰਬੱਤ ਸੰਗਤਾਂ ਨੇ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ, ਕਿਉਂਕਿ ਅੱਜ ਦਾ ਇਹ ਕਥਾ ਦਾ ਆਖਰੀ ਸਮਾਂ ਸੀ, ਆਖਰੀ ਹਾਜ਼ਰੀ ਸੀ। ਸੋ ਸਤਿਗੁਰੂ ਜੀ ਕਿਰਪਾ ਕਰਨੀ ਸੀ, ਤੁਹਾਨੂੰ ਫਿਰ ਆਉਣ ਵਾਲੇ ਸਮੇਂ ਵਿੱਚ ਇਹ ਸਮਾਂ ਬਣੇ, ਗੁਰੂ ਚਰਨਾਂ 'ਚ ਹਾਜ਼ਰੀ ਭਰਦੇ ਹਾਂ, ਬਾਣੀ ਨੂੰ ਵਿਚਾਰੀਏ ਔਰ ਜੋ ਵਿਚਾਰੀਏ ਇਸ ਨੂੰ ਜੀਵਨ ਵਿੱਚ ਕਮਾ ਸਕੀਏ। ਇਹ ਦਾਤ ਸਤਿਗੁਰੂ ਜੀ ਸਾਡੀ ਝੋਲੀ ਪਾਉਣ, ਵਿਸ਼ੇਸ਼ ਤੌਰ 'ਤੇ ਹਜ਼ੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਸਮੂਹ ਸੇਵਾਦਾਰ ਪ੍ਰਬੰਧਕ ਜਨਾਂ ਦਾ, ਸਮੂਹ ਸੰਗਤਾਂ ਦਾ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਸਮੂਹ ਭੁੱਲਾਂ ਦੀ ਸਾਧ ਸੰਗਤ ਜੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਇਸ ਪਾਵਨ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। सो पाए पूरा सतगुरु जिस तुर मस्तक लिलाट लिखोई है तिस गुर कौ सब नमस्कार करो जिन हर की हर गाल गलोई है। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। राम कली महला तीजा आनंद एक ओंकार सतगुरु प्रसाद आनंद पाया मेरी माए सतगुरु मैं पाया सतगुरता पाया सहज सेती मन वजिया वाधाइया राग रतन परवार प्रिया शब्द गावन आइया शब्दों गाव हो हरि के राम मन जिनी वसाया कह नानक आनंद हुआ सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसारणा अंगीकार करे तेरा कार्ज सब सवारणा सबना गल्ला समरत स्वामी ही सो क्यों मनो विसारे कह नानक मन मेरे सदा रहो हर नाले साचे साहिबा क्या नाही कर तेरा करता तेरा सब किच है जिस देहि सो पावै सदा सिफत सलाह तेरी नाम मन वसावै नाम जिनकै मन वसे आवाजे शब्द कनेरी कह नानक सचे साहिब क्या नाही कर तेरा साचा नाम मेरा आधार साच नाम आधार मेरा जिन भुखा सब गवाईया कर शांत सुख मन आई वसे आ जिन इच्छा सब बुझाइया सदा कुर्बान कीता गुर विट हो जिस दी आई वड्याई आ कह नानक सुनो संत हो शब्द तरह प्यारो साचा नाम मेरा आधार वाजे पांच शब्द तित कर सभागै कर सभागै शब्द वाजे कला जित कर धारिया पांच दूत दुद्वास कीते काल खंडक मारिया तुर करम पाया तो धजिन कहो सी नाम हर कह लागे कह नानक तह सुख हुआ तित कर अनहद वाजे अनद सुनो वडभागी हो सगल मनोरथ पूरे पार ब्रह्म प्रभ पाया त्रि सगल वसूरे दुख रोग संताप उतरे सुनी सची बाणी संत साजन पै सरसे पूरे गुर ते जानी सुनती पुनीत कहती पवित्र सत गुर रहिया।